ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ, ਨਾਨਕ ਮੰਗ ਦਾਨ ਪ੍ਰਭ। ਨਾਨਕ ਮੰਗ ਦਾਨ ਪ੍ਰਭ ਰੇਣ ਪਗ ਸਾਧਾ, ਤੁੜੀ ਕਰ ਇਸ਼ਨਾਨ ਤੁੜੀ ਕਰ ਇਸ਼ਨਾਨ ਤੁੜੀ ਕਰ ਇਸ਼ਨਾਨ ਤੁੜੀ ਕਰ ਇਸ਼ਨਾਨ ਧਿਆਏ ਸੁਣ सब नानों कर दान। जन्म कर्म मल उतरे मन ते जाए गुमान। काम क्रोध न मोहिए तिनसे लोभ सुवान। सच्चे मार्ग चल दिया सच्चे मार्ग चल दिया उस्तत करे जहान। अठ सठ तीर्थ सगल पुन जी दया परवान। जिस नौ देव दया कर सोई पुरख सुजान। जिन्ना मिलिया प्रभ अपना नानक तिन कुर्बान। माग सुचे से कांडी है जिन पूरा गुर मेहरवान। मेहरवान 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 जी साहेब मेरा मेहरवान। मेहरवान जी साहेब मेरा मेहरवान। मेहरवान 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 जी साहेब मेरा मेहरवान। मेहरवान निशानी संगत एहो है मेला हो गया प्यारा। शर्मा की निशानी संगत एहो है मेला हो गया प्यारा। ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੀ ਮਿਹਰ ਨਾਲ ਇਹ ਜੋ ਸੰਗਰਾਂਦ ਦਾ ਦਿਹਾੜਾ ਕਾਫੀ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਕੁਛ 6 ਮਹੀਨਿਆਂ ਤੋਂ ਆਉਣ ਲੱਗੇ ਨੇ ਕੁਛ ਸਾਲ ਤੋਂ ਆਉਣ ਲੱਗੇ ਨੇ ਕਈ ਉਹ ਵੀ ਨੇ ਜਿਹੜੇ ਜਦੋਂ ਤੋਂ ਸ਼ੁਰੂ ਹੋਇਆ 4-5 ਸਾਲ ਤੋਂ ਉਦੋਂ ਤੋਂ ਹੀ ਹਾਜ਼ਰੀਆਂ ਭਰ ਰਹੇ ਨੇ ਹਰ ਸੰਗਰਾਂਦ ਤੇ ਆਉਣਾ ਹੀ ਆਉਣਾ ਕੰਮ ਕਾਰ ਛੱਡ ਦੇਣਗੇ ਰਿਸ਼ਤੇਦਾਰੀ 'ਚ ਜਾਣਾ ਛੱਡ ਦੇਣਗੇ ਵਿਆਹ ਵੀ ਹੋਵੇ ਛੱਡ ਦੇਣਗੇ ਅਸੀਂ ਗੁਰੂ ਦਰਬਾਰ ਵਿੱਚ ਹਾਜ਼ਰੀ ਜ਼ਰੂਰ ਭਰਨੀ ਹੈ ਮਹੀਨਾ ਲੰਘ ਜਾਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਡੀਕਦੇ ਰਹਿੰਦੇ ਨੇ ਕਈ ਹੋਵੇ ਉਡੀਕਦੇ ਨੇ ਕਦੋਂ ਸਮਾਂ ਆਏਗਾ ਕਦੋਂ ਜਾਵਾਂਗੇ ਧਿਆਨ ਦੇਣਾ ਚੰਗੇ ਕੰਮ ਦਾ ਫੁਰਨਾ ਵੀ ਬਣ ਜਾਏ ਅੰਦਰ ਵੀ ਮੈਂ ਸੰਗਤ ਵਿੱਚ ਜਾਣਾ ਹੈ ਜਾਂ ਮੈਂ ਫਲਾਣੇ ਥਾਂ ਤੇ ਯਾਤਰਾ ਜਾਣਾ ਹੈ ਇੱਥੇ ਹੋਣੀ ਇਸ ਵਾਰ ਹੇਮਕੁੰਟ ਜਾਵਾਂਗੇ ਜਦੋਂ ਏਦਾਂ ਦਾ ਫੁਰਨਾ ਵੀ ਬਣਦਾ ਨਾ ਤੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਸੋਚ ਲਿਆ ਕਰੋ ਕੋਈ ਕਰਮ ਚੰਗਾ ਜਾਗ ਰਿਹਾ ਆਖ ਸਤਨਾਮ
ਸ੍ਰੀ ਵਾਹਿਗੁਰੂ
ਤੇ ਜਦੋਂ ਸਤਸੰਗ ਜੀ ਏਦਾਂ ਦਾ ਫੁਰਨਾ ਬਣ ਜਾਏ ਅਗਲੀ ਤੇ ਸ਼ਾਇਦ ਹੀ ਆਇਆ ਜਾਏਗਾ ਐਦਕੀ ਤੇ ਸ਼ਾਇਦ ਨਹੀਂ ਜਾਇਆ ਜਾਏ ਸਮਝ ਲਓ ਕੋਈ ਮਾੜਾ ਕਰਮ ਆ ਗਿਆ ਮਾੜਾ ਕਰਮ ਵੀ ਐਦਕੀ ਲੱਗਦਾ ਹੈ ਵੀ ਕੈਂਸਲ ਹੋਏਗਾ ਕੰਮ ਮਾੜਾ ਕਰਮ ਪ੍ਰੇਰ ਰਿਹਾ ਤੇ ਚੰਗੇ ਕਰਮ ਜਿਹੜੇ ਨੇ ਉਹ ਚੰਗੇ ਪਾਸੇ ਤੋਰਦੇ ਨੇ ਮਾੜੇ ਕਰਮਾਂ ਨੇ ਫਿਰ ਅੱਗੇ ਰੋਕ ਪਾ ਦੇਣੇ ਤੈਨੂੰ ਪਾਰ ਲੰਘਣ ਨਹੀਂ ਦੇਣਾ ਮਾੜੇ ਤੇਰੇ ਕਰਮਾਂ ਨੇ ਆਹ ਧਾਰਨਾ ਮੈਂ ਕਦੇ ਨਹੀਂ ਭੁੱਲ ਸਕਦਾ ਸੰਤ ਮਹਾਰਾਜ ਨੇ ਸੰਤ ਬਾਬਾ ਕਰਮ ਸਿੰਘ ਜੀਆਂ ਨੇ ਮੈਨੂੰ ਕਹਿੰਦੇ ਤੂੰ ਸਿੱਖ ਲੈਂਦਾ ਕੁਝ ਸਿੱਖਦਾ ਵੀ ਹੋਣਾ ਕਿ ਇੱਦਾਂ ਹੀ ਫਿਰਦਾ ਰਹਿੰਦਾ ਮੈਂ ਕਿਹਾ ਜੀ ਮੇਰਾ ਕੀਰਤਨ ਕਰਨ ਨੂੰ ਬੜਾ ਜੀ ਕਰਦਾ ਵਾਜਾ ਮੰਗਾਇਆ ਅੰਦਰੋਂ ਕਹਿੰਦੇ ਕੋਈ ਧਾਰਨਾ ਆਉਂਦੀ ਹੈ ਤੈਨੂੰ ਤੇ ਮੈਨੂੰ ਕੋਈ ਯਾਦ ਜਿੱਦਾਂ ਮੈਂ ਕਹਿੰਦੇ ਆ ਪੜ੍ਹ ਤੈਨੂੰ ਪਾਰ ਲੰਘਣ ਨਹੀਂ ਦੇਣਾ ਮਾੜੇ ਤੇਰੇ ਕਰਮਾਂ ਨੇ ਇਹ ਉਹਨਾਂ ਨੇ ਵਾਜੇ ਤੇ ਹੱਥ ਰਖਾਇਆ ਸੀ ਤੇ ਉਦੋਂ ਪੜ੍ਹਾਈ ਸੀ ਕਦੇ ਨਹੀਂ ਭੁੱਲੇਗੀ ਬਸ ਕਿਰਪਾ ਕੀਤੀ ਧਿਆਨ ਦੇਣਾ ਕਰਮ ਜਿਹੜਾ ਹੈ ਜਦੋਂ ਕੋਈ ਚੰਗਾ ਕਰਮ ਜਾਗਦਾ ਹੈ ਤੇ ਚੰਗੇ ਪਾਸੇ ਨੂੰ ਜਾਈਦਾ ਮਾੜਾ ਜਾਂ ਫੁਰਨਾ ਮਾੜਾ ਵੀ ਬਣ ਗਿਆ ਨਾ ਮਨ ਵਿੱਚ ਸਮਝ ਲਓ ਕੋਈ ਮਾੜਾ ਕਰਮ ਪ੍ਰੇਰਨਾ ਦੇ ਰਿਹਾ ਇੱਥੇ ਵੀ ਬੈਠੇ ਹੋਈਦਾ ਚੰਗੇ ਭਲੇ ਮਾੜਾ ਕਰਮ ਪ੍ਰੇਰਨਾ ਦਿੰਦਾ ਚੱਲੀਏ ਬਸ ਹੁਣ ਠੀਕ ਆ ਵੇਖ ਲਿਆ ਸੁਣ ਲਿਆ ਚੱਲੀਏ ਛੇਤੀ ਨਿਕਲੀਏ ਪਹਿਲਾਂ ਹੀ ਚੱਲੀਏ ਅਰਦਾਸ ਤੋਂ ਪਹਿਲਾਂ ਹੀ ਹੁਕਮਨਾਮੇ ਤੋਂ ਪਹਿਲਾਂ ਹੀ ਉਦੋਂ ਕੋਈ ਮਾੜਾ ਕਰਮ ਜਾਗਦਾ ਤੇ ਚੰਗਾ ਕਰਮ ਜਿਹੜਾ ਉਹਨੇ ਸੁੱਖ ਦੇਣਾ ਸਦਾ ਤੇ ਮਾੜੇ ਕਰਮ ਨੇ ਸਦਾ ਹੀ ਦੁੱਖ ਦੇਣਾ ਸੋ ਬੇਨਤੀ ਹੈ ਪਹਿਰੇਦਾਰਾਂ ਨੂੰ ਵੀ ਅਰਜੇ ਜਿੱਥੇ ਜਿੱਥੇ ਸੰਗਤ ਜੋ ਆ ਰਹੇ ਨੇ ਪਿੱਛੇ ਹੀ ਬਿਠਾਈ ਚੱਲੋ ਬਾਅਦ ਚ ਮੱਥਾ ਟਿਕਾ ਦਿਓ ਬਾਕੀ ਭੈਣਾਂ ਨੂੰ ਬੇਨਤੀ ਹੈ ਵੀ ਰਸਤਾ ਨਾ ਮੱਲਿਓ ਜਿੱਥੇ ਜਿੱਥੇ ਪਹਿਰੇਦਾਰ ਖਲੋਤੀਆਂ ਭੈਣਾਂ ਜਾਂ ਵੀਰ ਭਰਾ ਨੇ ਉਹ ਵੀ ਬੈਠ ਜਾਣ ਬੈਠ ਕੇ ਹੀ ਆਨੰਦ ਮਾਣੋ ਸਾਰੇ ਇਕਾਗਰਤਾ ਤੇ ਬਾਕੀ ਸੰਗਤ ਨੂੰ ਬੇਨਤੀ ਆ ਆਵਾਜ਼ ਹਰ ਇੱਕ ਜਗ੍ਹਾ ਸੁਣਦੀ ਹੈ ਪਿਆਰ ਵਿੱਚ ਬਹਿਣਾ ਕਿਉਂਕਿ ਆ ਹੁਣ 5-6 ਦਿਨ ਪਹਿਲਾਂ ਬਹੁਤ ਠੰਡ ਰਹੀ ਹੈ ਇਸ ਵਾਰ ਦੱਸਿਆ ਜਾਂਦਾ ਕਹਿੰਦੇ 72 ਸਾਲ ਦਾ ਰਿਕਾਰਡ ਟੁੱਟਾ ਹੈ ਠੰਡ ਦਾ ਬਹੁਤ ਠੰਡ ਪਈ ਹੈ ਠੰਡ ਬੜੀ ਪਈ ਆ ਅੰਦਰ ਸਾਡੇ ਉਵੇਂ ਭੁੱਜਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੰਦਰ ਠੰਡ ਪੈਂਦੀ ਹੋਈ ਨਹੀਂ
ਤੇ ਉਹ ਤੇ ਪੈਣੀ ਹੈ ਬਾਣੀ ਨਾਲ, ਸੇਵਾ ਨਾਲ, ਸਿਮਰਨ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਨਾਲ। ਠੰਡ ਪੈਂਦੀ ਅੰਦਰ, ਨਹੀਂ ਤੇ ਭੱਠੀ ਵਾਂਗੂ ਜਿਵੇਂ ਭੱਠੀ ਚ ਦਾਣੇ ਪੁੱਜਦੇ ਨੇ, ਜੀਓ ਤਪਤ ਹੈ ਬਾਰੰਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਕਹਿੰਦੇ ਜਿਹਨੂੰ ਬਾਣੀ ਵਿਸਰੀ ਹੈ ਬਿਨਾਂ ਰੋਗ ਤੋਂ ਹੀ ਰੋਗੀਆਂ ਵਾਂਗੂ ਰੋਂਦਾ ਹੈ। ਖੁਸ਼
ਸਤਨਾਮ,
ਬਿਨਾਂ ਰੋਗ ਤੋਂ ਹੀ ਬਿਲਕਦਾ ਹੈ। ਰੋਗੀ ਤੇ ਬਿਲਕਦਾ ਨਾ ਵੀ ਮੈਨੂੰ ਭੈੜੀ ਬਿਮਾਰੀ ਹੈ, ਬੜਾ ਦੁਖੀ ਹੈ, ਉਹਦਾ ਚਿਹਰਾ ਉਤਰਿਆ ਮਰਝਾਇਆ ਜਿਹਾ ਰਹਿੰਦਾ, ਖੁਸ਼ ਨਹੀਂ ਹੁੰਦਾ ਕਦੇ। ਤੇ ਕਹਿੰਦੇ ਨੇ ਜਿਹਨੂੰ ਬਾਣੀ ਵਿਸਰੀ ਹੈ, ਜਿਹਨੂੰ ਰੱਬ ਦਾ ਨਾਮ ਵਿਸਰ ਗਿਆ, ਉਹ ਕਹਿੰਦੇ ਬਿਨਾਂ ਰੋਗ ਤੋਂ ਹੀ ਰੋਗੀਆਂ ਵਾਂਗੂ ਰੋਈ ਜਾਂਦਾ, ਬਿਲਕਦਾ ਰਹਿੰਦਾ। ਤੇ ਸ਼ਾਂਤੀ ਤੇ ਆਉਣੀ ਸਤਸੰਗਤ ਵਿੱਚ ਆ ਕੇ। ਭੈਣਾਂ ਨੂੰ ਫਿਰ ਅਰਜ ਕਰਾਂਗਾ, ਪਿੱਛੇ ਵੇਖੋ ਰੌਲਾ ਜਿਹਾ ਮੱਚ ਗਿਆ ਨਾ, ਪਤਾ ਨਹੀਂ ਕੀ ਗੱਲ ਹੈ, ਬਹੁਤ ਮੁਸ਼ਕਲ ਆ। ਮਹਾਰਾਜ ਦੀ ਕਿਰਪਾ ਨਾਲ ਹੀ ਸੰਗਤ ਤੇ ਕੰਟਰੋਲ ਹੁੰਦਾ ਹੈ। ਨਾਲੇ ਇੱਥੇ ਤੇ ਸੰਗਰਾਂਦ ਉੱਤੇ ਤੇ ਲਗਭਗ ਉਹੀ ਸੰਗਤ ਹੈ ਜਿਹੜੀ ਪੱਕੀ ਆਉਣ ਵਾਲੀ ਆ, ਤੇ ਤੁਹਾਨੂੰ ਤੇ ਪਤਾ ਹੀ ਆ ਸਾਰਾ ਬੈਠਣ ਦਾ ਵੀ ਕਿਵੇਂ ਬਹਿਣਾ ਕਿਵੇਂ। ਇਹ ਬੇਨਤੀ ਹੈ ਜ਼ਰੂਰੀ, ਅਗਲੀ ਸੰਗਰਾਂਦ ਜਿਹੜੀ ਉਹ ਰਾਤ ਦੀ ਕਰ ਦਿੱਤੀ ਜਾਏਗੀ, ਭਾਵੇਂ ਕਿ ਕੋਸ਼ਿਸ਼ ਸੀ ਵੀ ਫਰਵਰੀ ਵਾਲੀ ਸੰਗਰਾਂਦ ਆਪਾਂ ਦਿਨ ਦੀ ਮਨਾਇਆ ਕਰੀਏ, ਪਰ ਅਗਲੀ ਸੰਗਰਾਂਦ ਹੁਣ ਰਾਤ ਦੀ ਰੱਖਾਂਗੇ, ਕਿਉਂਕਿ ਹੁਣ ਗਰਮੀ ਹੋ ਗਈ, ਮੌਸਮ ਬਦਲਦਾ ਜਾ ਰਿਹਾ, ਔਰ ਆਉਂਦੀ ਸੰਗਰਾਂਦ ਤੱਕ ਤੇ ਬਹੁਤ ਗਰਮੀ ਹੋ ਜਾਏਗੀ। ਅਗਲੀ ਸੰਗਰਾਂਦ ਰਾਤ ਦੀ ਹੀ ਹੋਏਗੀ, ਕਿਉਂਕਿ ਰਾਤ ਦਾ ਸਮਾਂ ਖੁੱਲ੍ਹਾ ਹੁੰਦਾ, ਸੰਗਤ ਨੂੰ ਵੀ ਆਨੰਦ ਆਉਂਦਾ ਅਤੇ ਸਾਨੂੰ ਵੀ ਆਨੰਦ ਆਉਂਦਾ, ਦਿਨ ਵਿੱਚ ਓਨੀ ਇਕਾਗਰਤਾ ਨਹੀਂ ਬਣਦੀ। ਤੇ ਦਾਸ ਦਾ ਸੁਭਾਅ ਹੈ ਬਹੁਤ, ਕਈ ਮਹਾਂਪੁਰਸ਼ਾਂ ਨੂੰ ਵੇਖੀ ਦਾ ਉਹ ਗਰਮੀ 'ਚ ਦੀਵਾਨ ਹੀ ਨਹੀਂ ਲਾਉਂਦੇ, ਰਾਤ ਨੂੰ ਦੀਵਾਨ ਬਹੁਤ ਘੱਟ, ਦਿਨੇ ਦਿਨੇ ਸਿਆਲ ਸਿਆਲ ਵਿੱਚ ਪੰਜ ਚਾਰ ਮਹੀਨੇ, ਉਦੋਂ ਬਾਅਦ ਫਿਰ ਬੰਦ। ਪਰ ਮੈਨੂੰ ਇਹ ਹੁੰਦਾ ਵੀ ਰਾਤ ਦਾ ਸਮਾਗਮ ਜਿਹੜਾ ਭਾਵੇਂ ਠੰਡ 'ਚ ਹੀ ਹੋਵੇ ਉਹ ਜ਼ਿਆਦਾ ਅੱਛਾ ਲੱਗਦਾ, ਕਿਉਂਕਿ ਉਹਦੇ ਵਿੱਚ ਇਕਾਗਰਤਾ ਬੜੀ ਹੁੰਦੀ, ਕਿਸੇ ਪਾਸੇ ਕੋਈ ਤੁਰਦਾ ਫਿਰਦਾ ਨਹੀਂ ਹੈ, ਸ਼ਾਂਤੀ ਹੁੰਦੀ। ਆਨੰਦ ਵੀ ਉਦੋਂ ਆਉਂਦਾ ਜਦੋਂ ਸਾਰਿਆਂ ਦਾ ਮਨ ਜੁੜਿਆ ਹੋਵੇ, ਇਸੇ ਨਾਲ ਹੀ ਆਨੰਦ ਬਣਦਾ। ਮਹਾ ਆਨੰਦ ਗੁਰ ਸ਼ਬਦ ਵਿਚਾਰ, ਮਹਾ ਆਨੰਦ ਗੁਰ ਸ਼ਬਦ ਦੀ ਵਿਚਾਰ ਵਿੱਚ, ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਸਤਸੰਗ ਜੀ, ਕੀਰਤਨ ਵਿੱਚ ਵੀ ਮਹਾ ਆਨੰਦ, ਮਹਾ ਆਨੰਦ ਦੀ ਪ੍ਰਾਪਤੀ ਹੁੰਦੀ। ਸੋ ਇਕਾਗਰਤਾ ਬਣਾ ਕੇ ਸਾਰੀ ਸੰਗਤ ਨੂੰ ਬੇਨਤੀ ਹੈ, ਮਨ ਜੋੜ ਕੇ ਪਿਆਰ ਵਿੱਚ ਬੈਠੋ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ। ਸਦਾ ਵਾਸਤੇ ਸੁਖ ਲੈਣਾ ਹੈ ਤੇ ਸਤਿਗੁਰੂ ਕਹਿੰਦੇ ਉਹਦੀ ਸ਼ਰਨ ਵਿੱਚ ਆ ਜਾ, ਫਿਰ ਸਦਾ ਵਾਸਤੇ ਸੁਖ ਹੈ। ਤੇ ਜਦੋਂ ਨਮਸਕਾਰ ਸਤਿਗੁਰਾਂ ਦੇ ਚਰਨਾਂ ਵਿੱਚ ਕਰੀਏ, ਆਪਣੀ ਖੋਪੜੀ ਰੱਖੀਏ ਤੇ ਆਖੀਏ ਮਹਾਰਾਜ ਖੋਪੜੀ ਨੂੰ ਖੋਪਰੀ ਬਣਾ ਦਿਓ, ਆਖੋ ਸਤਨਾਮ ਸੱਚੇ ਪਾਤਸ਼ਾਹ, ਇਹਦੇ ਵਿੱਚੋਂ ਮਾੜੀ ਮੱਤ ਕੱਢ ਕੇ ਨਾ ਤੇ ਆਪਣੀ ਮੱਤ ਪਾ ਦਿਓ, ਕਿਰਪਾ ਕਰ ਦਿਓ, ਗੁਰਮਤ ਇਹਦੇ ਵਿੱਚ ਵਸ ਜਾ। ਪੈਸਾ ਰੱਖਣੇ ਆ ਮੁੜ ਕੇ ਨਹੀਂ ਚੁੱਕਦੇ, ਰੁਮਾਲਾ ਰੱਖਣੇ ਆ ਮੁੜ ਕੇ ਨਹੀਂ ਚੁੱਕਦੇ, ਪਤਾਸੇ ਰੱਖਣੇ ਆ ਮੁੜ ਕੇ ਨਹੀਂ ਚੁੱਕਦੇ, ਸਿਰ ਰੱਖਣੇ ਆ ਫਿਰ ਚੁੱਕ ਲੈਂਦੇ ਆ, ਫਿਰ ਰੱਖਣੇ ਆ ਫਿਰ ਚੁੱਕ ਲੈਂਦੇ ਆ, ਪਰ ਨਮਸਕਾਰ ਕਰੀਏ, ਮੱਥਾ ਟੇਕਦੇ ਰਹੀਏ ਟੇਕਦੇ ਰਹੀਏ, ਸਿਰ ਝੁਕਾਉਂਦੇ ਰਹੀਏ, ਸਿਰ ਗੁਰੂ ਦੇ ਚਰਨਾਂ 'ਚ ਰੱਖਦੇ ਰਹੀਏ ਰੱਖਦੇ ਰਹੀਏ, ਇੱਕ ਦਿਨ ਐਸਾ ਸਿਰ ਰੱਖੀਏ ਫਿਰ ਮੁੜ ਕੇ ਨਾ ਚੁੱਕੀਏ।
ਸਤਨਾਮ
ਮਹਾਰਾਜ ਤੁਹਾਡਾ ਹੈ, ਇਹਦੇ 'ਚ ਆਪਣੀ ਮੱਤ ਪਾ ਦਿਓ, ਤੇ ਜਿਹਦੇ ਵਿੱਚ ਗੁਰੂ ਦੀ ਮੱਤ ਪੈ ਗਈ ਨਾ ਉਹ ਫਿਰ ਰਹੇਗਾ ਆਪਣੇ ਘਰ ਹੀ, ਇਹ ਨਹੀਂ ਵੀ ਸਿਰ ਉੱਥੇ ਰੱਖੀ ਰੱਖੇਗਾ, ਰਹੇਗਾ ਆਪਣੇ ਘਰ ਪਰ ਕਰੇਗਾ ਉਹ ਜੋ ਸਤਿਗੁਰੂ ਕਹਿੰਦੇ, ਉਧਰ ਜਾਏਗਾ ਜੋ ਸਤਿਗੁਰੂ ਕਹਿੰਦੇ। ਮਨਮੁੱਖ ਤੇ ਗੁਰਮੁਖ ਵਿੱਚ ਇਹੀ ਫਰਕ ਹੈ, ਮਨਮੁੱਖ ਨੇ ਹੁਣ ਜੇ ਕਿਤੇ ਵਿਆਹ ਦਾ ਸਮਾਂ ਆ ਜਾਏ ਸ਼ਾਦੀ ਦਾ, ਉਹਨੇ ਜਾਣਾ ਵਿਆਹ ਤੇ, ਪਹਿਲਾਂ ਅੰਦਰ ਗਏ ਸ਼ਗਨ ਦਿੱਤਾ, ਫਿਰ ਚਲੋ ਪੈਲਸ ਵਿੱਚ ਚਲੇ ਗਏ, ਉੱਥੇ ਸਾਰੀ ਰਾਤ ਭੰਗੜਾ ਨੱਚਦਾ ਟੱਪਦਾ ਰਿਹਾ, ਹੈ ਅੰਮ੍ਰਿਤਧਾਰੀ ਹੈ। ਤੇ ਸਾਧ ਸੰਗਤ ਹੁਣ ਸਾਰੀ ਰਾਤ ਲੰਘ ਗਈ, ਹੁਣ ਰਾਤ ਦੇ ਦੋ ਤਿੰਨ ਵੱਜ ਗਏ ਤੇ ਫਿਰ ਸਵੇਰੇ ਉੱਠਿਆ ਹੀ ਨਾ ਗਿਆ, ਆਖੋ ਸਤਨਾਮ ਖੁੱਭ ਗਿਆ ਉਹਦੇ ਵਿੱਚ, ਹੈ ਅੰਮ੍ਰਿਤਧਾਰੀ ਹੈ ਗੁਰੂ ਦਾ ਸਿੱਖ, ਪਰ ਗੁਰੂ ਦੀ ਸਿੱਖਿਆ ਨਾ ਹੋਣ ਕਰਕੇ, ਗੁਰਮੁਖਾਂ ਦੀ ਸੰਗਤ ਨਾ ਹੋਣ ਕਰਕੇ, ਸਾਧੂਆਂ ਦੀ ਸੰਗਤ ਨਾ ਹੋਣ ਕਰਕੇ ਉੱਥੇ ਖੁੱਭ ਗਿਆ ਉਹਨਾਂ ਦੇ ਵਿੱਚ, ਸਾਰੀ ਰਾਤ ਲੱਗਾ ਰਿਹਾ, ਸਵੇਰ ਦਾ ਅੰਮ੍ਰਿਤ ਵੇਲਾ ਟੁੱਟ ਗਿਆ। ਜਾਂ ਤੇ ਸਾਧ ਸੰਗਤ ਵਿੱਚ ਸਾਰੀ ਰਾਤ ਲੰਘ ਜਾਏ, ਅੰਮ੍ਰਿਤ ਵੇਲਾ ਥੋੜ੍ਹਾ ਲੇਟ ਵੀ ਹੋ ਜਾਏ ਤਾਂ ਵੀ ਕੋਈ ਗੱਲ, ਕਈ ਇੱਥੇ ਸੰਗਰਾਂਦ ਤੇ ਆਉਂਦੇ ਨੇ ਰਾਤ ਦੇ 3 ਵਜੇ ਘਰ ਜਾਂਦੇ ਨੇ, ਜਾ ਕੇ ਇਸ਼ਨਾਨ ਕਰ ਲੈਂਦੇ, ਫਿਰ ਆਰਾਮ ਕਰ ਲੈਂਦੇ ਨਿਤਨੇਮ ਕਰਕੇ, ਤੇ ਕਈ ਇਦਾਂ ਦੇ ਨੇ ਜਿਨ੍ਹਾਂ ਨੇ ਜਾਣਾ ਸਾਰੀ ਰਾਤ ਤੇ ਕੋ ਵੀ ਨੇ ਜਿਨ੍ਹਾਂ ਨੇ ਵਿਆਹ ਤੇ ਜਾਣਾ ਸ਼ਗਨ ਦੇਣਾ ਰਿਸ਼ਤੇਦਾਰਾਂ ਨੂੰ ਮਿਲਣਾ ਵੀ ਮੈਂ 9-10 ਵਜੇ ਨੂੰ ਆਪਣੇ ਘਰ ਪਹੁੰਚ ਜਾ ਕਿਉਂ ਮੇਰਾ ਗੁਰੂ ਨਾਲੋਂ ਸੰਬੰਧ ਨਾ ਟੁੱਟੇ ਉਹ ਨਾਤਾ ਨਾ ਮੇਰਾ ਟੁੱਟੇ ਮੇਰਾ ਅੰਮ੍ਰਿਤ ਵੇਲੇ ਨਾ ਖੁੰਝ ਜਾਏ ਇੱਥੇ ਰਵਾਂਗੇ ਗੱਲਾਂ ਬਾਤਾਂ ਮਾਰਾਂਗੇ ਹੋਰ ਆ ਨੱਚਦੇ ਟੱਪਦੇ ਭੰਗੜਾ ਤੇ ਸ਼ਰਾਬਾਂ ਟਾਈਮ ਵੇਸਟ ਹੋ ਰਿਹਾ ਸਾਰਾ ਸਮਾਂ ਖਰਾਬ ਹੋ ਰਿਹਾ ਗੁਰਮੁਖ ਤੇ ਮਨਮੁਖ ਵਿੱਚ ਇਹੀ ਅੰਤਰ ਤੇ ਆਪੋ ਆਪਣੇ ਮਨਾਂ ਨੂੰ ਚੈੱਕ ਕਰਿਓ ਸਾਡਾ ਕੀ ਹਾਲ ਹੈ ਆਖੋ ਸਤਨਾਮ ਅਸੀਂ ਕਿਹੜੇ ਰਾਹ ਤੇ ਤੁਰੇ ਹੋਏ ਆ ਆਪਾਂ ਵੀ ਤੇ ਕਿਤੇ ਇਦਾਂ ਤੇ ਨਹੀਂ ਸਾਰੀ ਸਾਰੀ ਰਾਤ ਵਿਆਹਾਂ ਵਿੱਚ ਜਾਂ ਹੁਣ ਆ ਰਾਤ ਲੋਹੜੀ ਵੀ ਲੰਘੀ ਹੈ ਕਈਆਂ ਦੀ ਸਾਰੀ ਰਾਤ ਉੱਧਰ ਲੰਘੀ ਹੋਣੀ ਹੈ ਕਿਸੇ ਦੇ ਘਰ ਚਲੇ ਗਏ ਸਾਰੀ ਰਾਤ ਨੱਚਦਿਆਂ ਟੱਪਦਿਆਂ ਲੰਘ ਗਈ ਤੇ ਸਵੇਰੇ ਉੱਠ ਕੇ ਨਿਤਨੇਮ ਨਹੀਂ ਹੋਇਆ ਸਵੇਰੇ ਉੱਠ ਕੇ ਬਾਣੀ ਦਾ ਜਾਪ ਨਹੀਂ ਹੋਇਆ ਤੇ ਫਿਰ ਗੁਰੂ ਨਾਲ ਕਾਹਦਾ ਪਿਆਰ ਹੋਇਆ ਰਿਸ਼ਤੇਦਾਰ ਤੇ ਤੇਰੇ ਫਿਰ ਵੀ ਅਜੇ ਅੱਗੇ ਹੀ ਨੇ ਉਹ ਰੌਣਕ ਮੇਲੇ ਤੇ ਅਜੇ ਵੀ ਉਦਾਂ ਹੀ ਚੱਲ ਰਹੇ ਫਿਰ ਕੀ ਫਾਇਦਾ ਫਿਰ ਆਪਣੇ ਆਪ ਨੂੰ ਅਸੀਂ ਸਿੱਖ ਕਹਾਉਣ ਦੇ ਹੱਕਦਾਰ ਹਾਂ ਫਿਰ ਸਾਡਾ ਕਾਹਦਾ ਜੀਵਨ ਆ ਫਿਰ ਸਾਡੇ ਚ ਵੱਖਰਾਪਣ ਕੀ ਆ ਵੱਖਰਾਪਣ ਤੇ ਇਹੀ ਹੁੰਦਾ ਵੀ ਜੇ ਜਾਈਏ ਠੀਕ ਆ ਜਾਓ ਸ਼ਗਨ ਦਿਓ 10 ਮਿੰਟ ਬੈਠੋ ਅੱਧਾ ਘੰਟਾ ਬੈਠੋ ਪਰ ਇਹ ਸੋਚ ਰਵੇ ਫਿਕਰ ਰਵੇ ਚਿਹਰੇ ਤੇ ਗੰਭੀਰਤਾ ਰਵੇ ਵੀ ਟਾਈਮ ਲੱਗ ਰਿਹਾ ਜਾਣਾ ਉੱਧਰ ਨੂੰ ਖਿੱਚ ਉੱਧਰ ਦੀ ਹੋਵੇ ਇੱਥੇ ਰਹਿ ਰਸ ਪੜ੍ਹਨੇ ਤਾਰ ਉੱਧਰ ਦੀ ਖੜਕਦੀ ਆ ਵੀ ਅੱਜ ਲੋਹੜੀ ਤੇ ਵੀ ਜਾਣਾ ਬੈਠਾ ਗੁਟਕਾ ਪੜੀਏ ਤੇ ਧਿਆਨ ਉੱਧਰ ਫਰਕ ਇਹੀ ਗੁਰਸਿੱਖ ਤੇ ਮਨਮੁਖ ਵਿੱਚ ਗੁਰਮੁਖ ਤੇ ਮਨਮੁਖ ਚ ਇਹੀ ਅੰਤਰ ਮਨਮੁਖ ਨੇ ਸਾਰੀ ਸਾਰੀ ਰਾਤ ਲੰਘਾ ਦੇਣੀ ਬਿਲਕੁਲ ਕੋਈ ਉਹਦੇ ਪਿਆਰ ਵਿੱਚ ਸਮਾਂ ਨਹੀਂ ਬਸਰ ਕਰਨਾ ਪਰ ਗੁਰਮੁਖ ਜਿਹੜਾ ਉਹ ਹਰ ਕੰਮ ਹਰ ਕਰਮ ਬੜਾ ਸੋਚ ਸਮਝ ਕੇ ਕਰਦਾ ਵੀ ਜਿਹੜਾ ਮੈਂ ਬੀਜ ਰਿਹਾ ਇਹਦਾ ਫਲ ਮੈਨੂੰ ਮਿਲਣਾ ਇਹ ਵੱਢਣਾ ਪਏਗਾ ਤੇ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਵੀ ਗੁਰਮੁਖਾਂ ਵਾਲਾ ਜੀਵਨ ਬਣਾਈਏ ਤੇ ਹੌਲੀ 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 ਆਪਣੇ ਆਪ ਨੂੰ ਬਦਲਣਾ ਪੈਣਾ ਭਗਤਾਂ ਕੀ ਚਾਲ ਨਿਰਾਲੀ ਨਿਰਾਲੀ ਚਾਲ ਬਣਾਵਾਂਗੇ ਫਿਰ ਹੀ ਗੱਲ ਬਣੇਗੀ ਦੁਨੀਆਂ 'ਚ ਖੁੱਭ ਕੇ ਨਹੀਂ ਰਹਿਣਾ ਸੰਸਾਰ 'ਚ ਹੀ ਆ ਜਿਹੜੇ ਗ੍ਰਿਸ਼ਤ ਵਿੱਚ ਪਏ ਨੇ ਜਿਨ੍ਹਾਂ ਦੇ ਬੱਚੇ ਨੇ ਤੇ ਉਹਨਾਂ ਨੇ ਰਹਿਣਾ ਤੇ ਬੱਚਿਆਂ 'ਚ ਹੀ ਆ ਰਹਿਣਾ ਪਰਿਵਾਰ ਵਿੱਚ ਹੀ ਆ ਨਿਭਾਉਣੀਆਂ ਵੀ ਨੇ ਜ਼ਿੰਮੇਵਾਰੀਆਂ ਸਾਰੀਆਂ ਪਰ ਇਹ ਧਿਆਨ ਰੱਖਣਾ ਹੈ ਕਿ ਮੈਂ ਗੁਰੂ ਦਾ ਸਿੱਖ ਵੀ ਹਾਂ ਮੇਰਾ ਗੁਰੂ ਸਭ ਤੋਂ ਪਹਿਲਾਂ ਹੈ ਨਿਭਾਉਣੀਆਂ ਜ਼ਰੂਰ ਨੇ ਪਰ ਵਿੱਚ ਖੁੱਭ ਨਹੀਂ ਜਾਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਘਰ ਬਾਰ ਛੱਡ ਕੇ ਵੀ ਗੱਲ ਨਹੀਂ ਬਣਦੀ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਤੁਸ ਮੈਂ ਤੰਦੁਲ ਬੋਏ ਨਿਪਜੈ ਸਹੰਸਰ ਗੁਣੋ ਦੇਹ ਧਾਰ ਕਰਤ ਹੈ ਪਰ ਉਪਕਾਰ ਜੀ ਤੁਸ ਤੇ ਤੰਦੁਲ ਤੰਦੁਲ ਕਹਿੰਦੇ ਨੇ ਚੌਲ ਚੌਲਾਂ ਨੂੰ ਤੁਸ ਕਹਿੰਦੇ ਨੇ ਚੌਲਾਂ ਦੇ ਉੱਪਰ ਜਿਹੜਾ ਛਿਲਕਾ ਹੁੰਦਾ ਉਹਨੂੰ ਕਹਿੰਦੇ ਨੇ ਤੁਸ ਤੇ ਜਦੋਂ ਅਸੀਂ ਚੌਲ ਬਣਾਉਂਦੇ ਹਾਂ ਰਿੰਨਦੇ ਹਾਂ ਛਕਣ ਛਕਾਉਣ ਵਾਸਤੇ ਉੱਤੋਂ ਫਿਰ ਉਹ ਛਿਲਕਾ ਉਤਾਰਿਆ ਜਾਂਦਾ ਆਪਾਂ ਜਿਵੇਂ ਉਹਨੂੰ ਲੈ ਕੇ ਜਾਂਦੇ ਹਾਂ ਤੇ ਉਹ ਉੱਤੇ ਉਤਾਰ ਦਿੰਦੇ ਨੇ ਸਤਸੰਗ ਜੀ ਚੱਕੀ ਵਾਲੇ ਉਹਨਾਂ ਕੋਲ ਵੀ ਲਾਈਆਂ ਹੁੰਦੀਆਂ ਮਸ਼ੀਨਾਂ ਉਹ ਫਿਰ ਉੱਤੋਂ ਉਹਦਾ ਛਿਲਕਾ ਜਿਹੜਾ ਉਤਾਰ ਦਿੱਤਾ ਜਾਂਦਾ ਜਿਹੜਾ ਚੌਲ ਛਿਲਕੇ ਵਿੱਚ ਰਵੇ ਬੀਜੇ ਹੀ ਉਹ ਜਾਏਗਾ ਆਖੋ
ਸਤਨਾਮ
ਜਿਹੜਾ ਚੌਲ ਛਿਲਕੇ 'ਚ ਰਵੇ ਤੁਸ ਵਿੱਚ ਰਵੇ ਉਹ ਉੱਗੇਗਾ ਬੀਜੋਗੇ ਉੱਗੇਗਾ ਹੀ ਉਹ ਕਹਿੰਦੇ ਤੁਸ ਮੈਂ ਤੰਦੁਲ ਬੋਏ ਤੁਸ ਵਿੱਚ ਹੋਵੇ ਚੌਲ ਢਕਿਆ ਹੋਇਆ ਹੋਵੇ ਆਲੇ ਦੁਆਲੇ ਉਹਦੇ ਉਹ ਛਿਲਕਾ ਹੋਵੇ ਉਹਨੂੰ ਜੇ ਧਰਤੀ 'ਚ ਬੀਜ ਦਿਓਗੇ ਦੇਹ ਧਾਰ ਕਰਤ ਹੈ ਪਰ ਉਪਕਾਰ ਜੀ ਇੱਕ ਦੇ ਸੈਂਕੜੇ ਇੱਕ ਤੋਂ ਸੈਂਕੜੇ ਪੈਦਾ ਹੋ ਜਾਣਗੇ ਇੱਕ ਤੋਂ ਸੈਂਕੜੇ ਹੋਰ ਚੌਲ ਪੈਦਾ ਹੋ ਜਾਣਗੇ ਕਿਉਂਕਿ ਛਿਲਕਾ ਸੀ ਉਹਦੇ ਉੱਤੇ ਤੁਸ ਮੈਂ ਤੰਦੁਲ ਨਿਰਵਿਘਨ ਨਾ ਲਾਗੈ ਘੁਣ ਰਾਖੇ ਰਹਿ ਚਰੰਕਾਲ ਹੋਏ ਨਾ ਹੋਤ ਨਾ ਬੇਕਾਰ ਜੀ ਭਾਈ ਗੁਰਦਾਸ ਜੀ ਕਹਿੰਦੇ ਜੇ ਛਿਲਕੇ ਦੇ ਵਿੱਚ ਚੌਲ ਰਵੇਗਾ ਤੇ ਉਹਨੂੰ ਵਿਘਨ ਨਹੀਂ ਲੱਗਦਾ ਕੋਈ। ਨਿਰਵਿਘਨ ਨਾ ਲੱਗੇ ਘੁਣ, ਘੁਣ ਨਹੀਂ ਲੱਗਦਾ, ਖਰਾਬ ਨਹੀਂ ਹੁੰਦਾ ਉਹ ਚੌਲ ਜੇ ਉਹਦੇ ਛਿਲਕੇ ਚ ਰਵੇਗਾ। ਰਾਖੇ ਰਹਿ ਚਿਰੰਕਾਲ, ਕਹਿੰਦੇ ਜਿੰਨਾ ਚਿਰ ਚਿਰਾਂ ਤੱਕ ਰੱਖ ਲਓ ਰਹਿ ਜਾਏਗਾ। ਹੋਤ ਨਾ ਬੇਕਾਰ ਜੀ, ਕਹਿੰਦੇ ਬੇਕਾਰ ਨਹੀਂ ਹੁੰਦਾ ਛੇਤੀ ਛੇਤੀ, ਖਰਾਬ ਨਹੀਂ ਹੁੰਦਾ ਕਹਿਣ ਤੋਂ ਭਾਵ। ਪਰ ਤੁਸ ਮੈਂ ਨਿਕਸ, ਜੇ ਕਿਤੇ ਉਹਨੂੰ ਛਿਲਕੇ ਚੋਂ ਬਾਹਰ ਕੱਢ ਲਓਗੇ ਜਦੋਂ, ਤੁਸ ਮੈਂ ਨਿਕਸ ਹੋਏ ਭਗਨ ਮਲੀਨ ਰੂਪ। ਭਗਨ ਦਾ ਅਰਥ ਹੈ, ਪਦ ਅਰਥ ਇਹਦਾ ਕੀਤਾ ਗਿਆਨੀਆਂ ਨੇ ਕਿ ਟੁੱਟ ਜਾਂਦਾ, ਭਗਨ ਦਾ ਅਰਥ ਹੈ ਟੁੱਟ ਜਾਣਾ। ਜੇ ਛਿਲਕੇ ਵਿੱਚੋਂ ਨਿਕਲ ਗਿਆ ਤੇ ਉਹਨੇ ਟੁੱਟ ਜਾਣਾ। ਭਗਨ ਮਲੀਨ ਰੂਪ, ਉਹਦਾ ਰੰਗ ਵੀ ਜਿਹੜਾ ਨਾ ਚਿੱਟਾ, ਉਹ ਵੀ ਮੈਲਾ ਹੋ ਜਾਏਗਾ। ਆਖੋ
ਸਤਨਾਮ,
ਉਹਦਾ ਰੰਗ ਵੀ ਜਿਹੜਾ ਮੈਲਾ ਹੋ ਜਾਏਗਾ। ਆਪਾਂ ਆਪਣੇ ਮਨਾਂ ਚ ਝਾਤੀ ਮਾਰੀਏ, ਉਹ ਜਿੱਦਣ ਗੁਰਮਤ ਦੀ ਭਾਨ ਸਾਡੇ ਤੋਂ ਲੈ ਗਈ, ਜਿੱਦਣ ਗੁਰਮਤ ਦੇ ਦਾਇਰੇ ਚੋਂ ਬਾਹਰ ਨਿਕਲ ਗਏ, ਅਸੀਂ ਵੀ ਮੈਲੇ ਹੋ ਜਾਂਗੇ, ਫਿਰ ਗੁਰੂ ਨੂੰ ਸੋਹਣੇ ਨਹੀਂ ਲੱਗਣਾ। ਤੇ ਜੇ ਉਹ ਗੁਰਮਤ ਦੇ ਦਾਇਰੇ ਚ ਰਵਾਂਗੇ, ਬਾਣੀ ਔਰ ਬਾਣੇ ਨਾਲ ਜੁੜੇ ਰਵਾਂਗੇ, ਬਾਣਾ ਹੋਏਗਾ ਬਾਹਰ, ਅੰਦਰ ਬਾਣੀ ਹੋਏਗੀ, ਫਿਰ ਹੀ ਕਿਰਪਾ ਹੋਏਗੀ। ਸਾਧ ਸੰਗਤ ਜੀ, ਤੁਸ ਮੈਂ ਨਿਕਸ ਹੋਏ ਭਗਨ ਮਲੀਨ ਰੂਪ, ਰੰਗ ਵੀ ਮੈਲਾ ਹੋ ਗਿਆ, ਟੁੱਟ ਵੀ ਜਾਏਗਾ। ਸਤ ਸੰਗਤ ਜੀ, ਸਵਾਦ ਕਰਵਾਏ ਰਾਧੇ ਰਹਿ ਨਾ ਸੰਸਾਰ ਜੀ, ਕਹਿੰਦੇ ਉਹਦਾ ਸਵਾਦ ਵੀ ਕੌੜਾ ਹੋ ਜਾਂਦਾ ਥੋੜਾ ਚਿਰ ਚੌਲ ਜੇ ਪਏ ਰਹਿ। ਛੇ ਮਹੀਨੇ ਰੱਖ ਲਓਗੇ, ਸਾਲ ਰੱਖ ਲਓਗੇ, ਜਿਉਂ ਜਿਉਂ ਉਹਨਾਂ ਨੇ ਪੁਰਾਣੇ ਹੋਈ ਜਾਣਾ, ਉਹਨਾਂ ਦਾ ਸਵਾਦ ਵੀ ਕੌੜਾ ਹੋ ਜਾਣਾ, ਕਿਉਂਕਿ ਛਿਲਕੇ ਚੋਂ ਬਾਹਰ ਨਿਕਲ ਗਏ। ਜਿਹੜੇ ਛਿਲਕੇ ਚ ਪਏ ਰਹਿਣ, ਜਿੰਨਾ ਚਿਰ ਮਰਜ਼ੀ ਪਏ ਰਹਿਣ, ਉਹਨਾਂ ਦਾ ਸਵਾਦ ਕੌੜਾ ਨਹੀਂ ਹੁੰਦਾ। ਛਿਲਕੇ ਚੋਂ ਬਾਹਰ ਨਿਕਲ ਕੇ ਉਹਨਾਂ ਨੇ ਕੌੜੇ ਹੋ ਜਾਣਾ। ਤੇ ਜੇ ਕਿਤੇ ਰਿੰਨ ਲਏ ਰਾਧੇ, ਰਿੰਨ ਲੈ ਗਏ ਰਾਧੇ ਰਹਿ ਨਾ ਸੰਸਾਰ ਜੀ, ਉਹਨਾਂ ਦੀ ਸੰਸਾਰ ਵਿਚਲੀ ਹਸਤੂ ਹੀ ਖਤਮ ਹੋ ਜਾਂਦੀ ਆ। ਆਖੋ ਸਤਨਾਮ। ਇਸੇ ਤਰ੍ਹਾਂ ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬੈਰਾਗੀ, ਗ੍ਰਹਿ ਤਜ ਬੰਨ ਖੰਡ ਹੋਤ ਨਾ ਉਧਾਰ ਜੀ। ਉਹ ਚੌਲ ਦੀ ਕਦਰ ਤਾਂ ਹੀ ਹੈ, ਉਹਦੇ ਤੋਂ ਅਨੇਕਾਂ ਹੋਰ ਪੈਦਾ ਹੋ ਜਾਣਗੇ, ਉਹਦਾ ਰੰਗ ਖਰਾਬ ਨਹੀਂ ਹੋਏਗਾ, ਉਹਦਾ ਸਵਾਦ ਕੌੜਾ ਨਹੀਂ ਹੋਏਗਾ, ਜੇ ਉਹ ਛਿਲਕੇ ਵਿੱਚ ਰਹੇਗਾ, ਤੁਸ ਵਿੱਚ ਰਹੇਗਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਸਿੱਖ ਦੀ ਵੀ ਕਦਰ ਤਾਂ ਹੀ ਹੈ ਜੇ ਘਰ ਵਿੱਚ ਰਹਿ ਕੇ ਤੇ ਮਨ ਵਿਰਾਗੀ ਰੱਖੇ। ਆਖੋ ਸਤਨਾਮ। ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਵੈਰਾਗੀ, ਗ੍ਰਹਿ ਤਜ ਘਰ ਬਾਰ ਛੱਡ ਕੇ ਬੰਨ ਖੰਡ ਹੋਤ ਨਾ ਉਧਾਰ ਜੀ। ਜੇ ਘਰੋਂ ਬਾਹਰ ਨਿਕਲ ਜਾਏਗਾ ਤੇ ਫਿਰ ਕਹਿੰਦੇ ਉਧਾਰ ਨਹੀਂ ਹੋ ਸਕਦਾ, ਫਿਰ ਨਹੀਂ ਭਲਾ ਹੋ ਸਕਦਾ। ਤੇ ਬੜੇ ਲੋਕ ਸੀ ਜਿਹੜੇ ਘਰ ਬਾਰ ਛੱਡ ਕੇ ਕੋਈ ਕਿਤੇ ਕੋਈ ਕਿਤੇ ਦਰ ਦਰ ਤੇ ਫਿਰਦੇ ਸੀ, ਪਰ ਸਾਡੇ ਸਤਿਗੁਰਾਂ ਨੇ ਇਹੀ ਉਪਦੇਸ਼ ਦਿੱਤਾ ਕਿ ਘਰ ਵਿੱਚ ਰਹਿ ਕੇ, ਆਪਣੇ ਬੱਚਿਆਂ ਚ ਰਹਿ ਕੇ, ਆਪਣੇ ਪਰਿਵਾਰ ਵਿੱਚ ਰਹਿ ਕੇ ਕਮਾਈ ਕਰੋ, ਘੱਲ ਨਾ ਘੱਲੋ, ਤੇ ਗੁਰਸਿੱਖੀ ਦੇ ਰਾਹ ਉੱਤੇ ਚੱਲਦੇ ਰਹੋ, ਰਿਸ਼ਤੇਦਾਰੀਆਂ ਚ ਜਾਓ, ਵਿਆਹਾਂ ਸ਼ਾਦੀਆਂ ਤੇ ਜਾਓ, ਜਨਮ ਦਿਨ ਨੇ ਜਾਓ, ਪਰ ਆਪਣੇ ਗੁਰੂ ਨੂੰ ਨਾ ਭੁੱਲਿਓ, ਉੱਥੇ ਯਾਦ ਰੱਖਿਓ, ਮਨ ਵਿੱਚ ਧਿਆਨ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਹੀ ਹੋਵੇ। ਰਹੀਏ ਜਿੱਥੇ ਮਰਜ਼ੀ, ਧਿਆਨ ਮਹਾਰਾਜ ਦੇ ਚਰਨਾਂ 'ਚ ਹੋਵੇ। ਇਸੇ ਕਰਕੇ ਤੇ ਆਖਿਆ, ਕਹਿੰਦੇ ਉਹ ਜੇ ਧਿਆਨ ਖਾਲਸਾ ਜੀ, ਧਿਆਨ ਸਿੱਖਣਾ ਨਾ, ਜੇ ਕਿਤੇ ਧਿਆਨ ਲਾਉਣਾ ਸਿੱਖਣਾ ਤੇ ਕੂੰਜ ਤੋਂ ਸਿੱਖੋ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿੰਨ ਕਵਨ ਖਲਾਵੈ ਕਵਨ ਚਗਾਵੈ, ਮਨ ਮਹਿ ਸਿਮਰਨ ਕਰਿਆ। ਕੂੰਜਾਂ ਅੰਡੇ ਦੇ ਆਉਂਦੀਆਂ ਪਹਾੜਾਂ ਵਿੱਚ ਆ ਜਾਂਦੀਆਂ ਨੇ, ਤੇ ਆ ਕੇ ਜਦੋਂ ਦਾਣੇ ਚੁਗਦੀਆਂ ਨੇ, ਬੱਚੇ ਨੂੰ ਯਾਦ ਕਰਦੀਆਂ ਨੇ, ਚੁਗੇ ਚਿਤਾਰੇ ਪੀ ਚੁਗੇ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕੂੰਜਾਂ ਦਾਣੇ ਨੂੰ ਚੁਗ ਲੈਂਦੀਆਂ ਨੇ, ਫਿਰ ਬੱਚੇ ਨੂੰ ਯਾਦ ਕਰਦੀਆਂ, ਫਿਰ ਦਾਣਿਆਂ ਨੂੰ ਚੁਗਦੀਆਂ, ਫਿਰ ਯਾਦ ਕਰਦੀਆਂ। ਕਹਿੰਦੇ ਉਹਨਾਂ ਨੂੰ ਖਿਡਾਉਣ ਵਾਲਾ ਵੀ ਕੋਈ ਨਹੀਂ ਤੇ ਬੱਚਿਆਂ ਨੂੰ ਖਵਾਉਣ ਵਾਲਾ ਵੀ ਕੋਈ ਨਹੀਂ। ਤਿੰਨ ਕਵਨ ਖਲਾਵੈ ਕਵਨ ਚੁਗਾਵੈ, ਪਰ ਮਨ ਮੈਂ ਸਿਮਰਨ ਕਰਿਆ। ਉਹ ਕੂੰਜਾਂ ਮਨ ਵਿੱਚ ਸਿਮਰਨ ਕਰਦੀਆਂ ਨੇ, ਬੱਚਿਆਂ ਦਾ ਧਿਆਨ ਰੱਖਦੀਆਂ ਨੇ, ਤੇ ਫਿਰ ਉਹਨਾਂ ਬੱਚਿਆਂ ਨੂੰ ਰੱਬ ਪਾਲਦਾ। ਕਹਿੰਦੇ ਰਹਿ ਜਿੱਥੇ ਮਰਜ਼ੀ, ਧਿਆਨ ਆਪਣੇ ਮਰਦ ਦੇ ਚਰਨਾਂ 'ਚ ਹੀ ਰੱਖ। ਪੈਲਸਾਂ ਵਿੱਚ ਫਿਰਨਾ ਜਾਂ ਵਿਆਹਾਂ ਤੇ ਜਾਈਦਾ ਜਾਂ ਲੋਹੜੀਆਂ ਮਨਾਈਦੀਆਂ ਨੇ ਤੇ ਇਹ ਗੱਲ ਜ਼ਰੂਰ ਮਨ ਵਿੱਚ ਰੱਖਣੀ ਵੀ ਜੋ ਮੈਂ ਕਰਨ ਲੱਗਾ ਮੇਰੇ ਸਤਿਗੁਰੂ ਇਹਦੀ ਆਗਿਆ ਦਿੰਦੇ ਨੇ ਜੋ ਇਹ ਹੋ ਰਿਹਾ ਇਹ ਸਤਿਗੁਰਾਂ ਨੂੰ ਮਨਜ਼ੂਰ ਤੇ ਜੋ ਸਤਿਗੁਰਾਂ ਨੂੰ ਭਾਉਂਦਾ ਉਸ ਰਾਹ ਤੇ ਤੁਰਾਂਗੇ ਫਿਰ ਗੱਲ ਬਣੇ ਘਰ ਵਿੱਚ ਰਹਿ ਕੇ ਬੱਚਿਆਂ 'ਚ ਰਹਿ ਕੇ ਪਰਿਵਾਰ 'ਚ ਰਹਿ ਕੇ ਪਾਉਣਾ ਜੰਗਲਾਂ ਵਿੱਚ ਫਿਰ ਕੇ ਨਹੀਂ ਮਿਲਣਾ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਵਾਦੋ ਜੀਆ ਕਾਨੂੰ ਬਣਾ ਵਿੱਚ ਖੋਜੇ ਮਨਾ ਮੇਰਿਆ ਰੱਬ ਤੇਰੇ ਅੰਦਰ ਵਸੇ ਮਨਾ ਵਿੱਚ ਖੋਜੇ ਮਨਾ ਮੇਰਿਆ ਰੱਬ ਤੇਰੇ ਅੰਦਰ ਵਸੇ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਉਹਨਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ ਉਹਨਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ ਉਹਨਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ ਉਹਨਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ ਤੇਰੇ ਅੰਦਰ ਪਰ ਹੈ ਆਪਣਾ ਮੂਲ ਪਛਾਣ ਕਹਿੰਦੇ ਤੂੰ ਆਤਮ ਸ਼ਹਿਜ਼ਾਦਾ ਆਤਮ ਉਸ ਪਰਮਾਤਮਾ ਦਾ ਪੁੱਤਰ ਹੈ ਆਪਣੇ ਆਪ ਨੂੰ ਪਛਾਣ ਤੇ ਸਾਧ ਸੰਗਤ ਵਿੱਚ ਆਵਾਂਗੇ ਸਤਿਗੁਰਾਂ ਦੇ ਚਰਨਾਂ 'ਚ ਆਵਾਂਗੇ ਬਾਣੀ ਨੂੰ ਚੰਗੀ ਤਰ੍ਹਾਂ ਵਿਚਾਰਾਂਗੇ ਸੁਣਾਂਗੇ ਤੇ ਸਤ ਸੰਗਤ ਜੀ ਫਿਰ ਆਪਣੇ ਆਪ ਬਾਰੇ ਪਤਾ ਲੱਗੇਗਾ ਅਸੀਂ ਕੀ ਹਾਂ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਖੋਜੇ ਸੋ ਪਾਵੇ ਕਹਿੰਦੇ ਜੋ ਸਾਰੇ ਬ੍ਰਹਿਮੰਡ ਵਿੱਚ ਆ ਉਹ ਸਾਡੇ ਇਕੱਲੇ ਸਰੀਰ ਵਿੱਚ ਵੀ ਹੈ ਪਰ ਖੋਜਾਂਗੇ ਤੇ ਪਾਵਾਂਗੇ ਜੋ ਸਮੁੰਦਰ ਵਿੱਚ ਗੁਣ ਨੇ ਉਹ ਇੱਕ ਬੂੰਦ ਵਿੱਚ ਵੀ ਨੇ ਜੋ ਸੂਰਜ ਵਿੱਚ ਗੁਣ ਨੇ ਉਹਦੀ ਕਿਰਨ ਵਿੱਚ ਵੀ ਨੇ ਜਿੱਦਾਂ ਸਾਡਾ ਖੂਨ ਟੈਸਟ ਕਰਨਾ ਹੁੰਦਾ ਤੇ ਇੱਕ ਥੋੜੀ ਜਿਹੀ ਲੈਂਦੇ ਨਾ ਉਹ ਥੋੜਾ ਜਿਹਾ ਇੱਕ ਦੋ ਬੂੰਦਾਂ ਲੈ ਲੈਂਦੇ ਉਹਦੇ ਤੋਂ ਹੀ ਪਤਾ ਲੱਗ ਜਾਂਦਾ ਵੀ ਸਾਡੇ ਖੂਨ ਵਿੱਚ ਕਿੱਦਾਂ ਬਈ ਕੀ ਨੁਕਸ ਸ਼ੂਗਰ ਕਿੰਨੀ ਹੋ ਗਈ ਜਾਂ ਹੋਰ ਸਾਰਾ ਪਤਾ ਲੱਗ ਜਾਂਦਾ ਇੰਨੇ ਨਾਲ ਹੀ ਪਤਾ ਲੱਗ ਜਾਂਦਾ ਸਾਰਾ ਇਹਦਾ ਹੀ ਜੋ ਕਹਿੰਦੇ ਬ੍ਰਹਿਮੰਡ ਵਿੱਚ ਆ ਜੋ ਪਰਮਾਤਮਾ ਵਿੱਚ ਆ ਉਹ ਤੇਰੀ ਇਕੱਲੀ ਆਤਮਾ ਵਿੱਚ ਆ ਪਰ ਆਪਣੇ ਆਪ ਨੂੰ ਪਛਾਣ ਤੇ ਜਿਹੜੇ ਆਤਮ ਸਰੂਪ ਦਾ ਧਿਆਨ ਧਰਦੇ ਨੇ ਚੌਂਕੜਾ ਮਾਰ ਕੇ ਰੋਜ਼ ਸਿਮਰਨ ਵਿੱਚ ਜੁੜਦੇ ਨੇ ਹੌਲੀ 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 ਰਾਹ ਖੁੱਲਦਾ ਹੌਲੀ ਹੌਲੀ ਕਿਰਪਾ ਹੁੰਦੀ ਹੈ ਹੌਲੀ ਹੌਲੀ ਫਿਰ ਸਾਰਾ ਪਤਾ ਲੱਗਦਾ, ਭੇਤ ਖੁੱਲਦਾ ਜਾਏਗਾ ਜਿਉਂ ਜਿਉਂ ਇਸ ਰਾਹ ਵੱਲ ਤੁਰਾਂਗੇ। ਪਰ ਸਤਸੰਗ ਜੀ ਖਿਮਾ ਕਰਨਾ, ਬਹੁਤੇ ਲੋਕ ਤੇ ਇਦਾਂ ਦੇ ਆ ਸੰਸਾਰ ਵਿੱਚ ਜਿਹੜੇ ਇਸ ਰਾਹ ਤੇ ਤੁਰੇ ਹੀ ਨਹੀਂ। ਜੇ ਤੁਰ ਵੀ ਪਏ ਤੇ ਥੋੜਾ ਕੁ ਚਿਰ ਫਿਰ ਉਦਾਂ ਹੀ ਕੰਮ ਚੱਲਦਾ। ਮੌਸਮੀ ਗੁਰਸਿੱਖ ਸੰਸਾਰ ਚ ਬਹੁਤ ਮਿਲ ਜਾਣਗੇ, ਪਿਆਰ ਵਾਲੇ ਬਹੁਤ ਘੱਟ। ਮੌਸਮੀ ਚਾਰ ਤਰ੍ਹਾਂ ਦੇ ਪ੍ਰੇਮੀ ਮੰਨੇ ਨੇ। ਇੱਕ ਹੁੰਦੇ ਨੇ ਪ੍ਰੇਮ ਚਾਰ ਤਰ੍ਹਾਂ ਦਾ, ਅਹੁਦਾ ਪ੍ਰੇਮ, ਪਹਿਲਾ ਪ੍ਰੇਮ ਅਹੁਦਾ ਪ੍ਰੇਮ, ਅਹੁਦੇ ਕਰਕੇ ਪ੍ਰੇਮ ਆ, ਜੇ ਅਹੁਦਾ ਚਲੇ ਗਿਆ ਤੇ ਪ੍ਰੇਮ ਵੀ ਖਤਮ। ਬਹੁਤ ਗੁਰਦੁਆਰਿਆਂ ਵਿੱਚ ਇੱਦਾਂ ਵੇਖੋਗੇ, 50% ਵੀ ਕਹਿ ਦਈਏ ਤਾਂ ਵੀ ਥੋੜਾ ਨਹੀਂ ਹੋਏਗਾ। 50% ਲੋਕ ਇੱਦਾਂ ਦੇ ਹਨ ਸੰਸਾਰ ਵਿੱਚ, ਜੇ ਗੁਰਦੁਆਰੇ ਵਿੱਚੋਂ ਪ੍ਰਧਾਨ ਦੀ ਅਹੁਦਾ ਪ੍ਰਧਾਨ ਦਾ ਖੋ ਲਿਆ, ਪ੍ਰਧਾਨ ਦੀ ਪਦਵੀ ਖੋ ਲਈ, ਉਹਨਾਂ ਨੇ ਮੁੜ ਕੇ ਗੁਰਦੁਆਰੇ ਜਾਣਾ ਹੀ ਨਹੀਂ। ਅਸੀਂ ਨਹੀਂ ਜਾਣਾ, ਅਸੀਂ ਕੀ ਲੈਣਾ, ਅਸੀਂ ਹੁਣ ਕੀ ਲੈਣ ਜਾਣਾ ਗੁਰਦੁਆਰੇ। ਬਸ ਪ੍ਰਧਾਨਗੀ ਦਾ ਅਹੁਦਾ ਗਿਆ ਤੇ ਗੁਰਦੁਆਰੇ ਜਾਣਾ ਹੀ ਗਿਆ। ਆਖੋ
ਸਤਨਾਮ,
ਬਸ ਛੱਡ ਦਿੱਤਾ ਜਾਣਾ। ਇਹਨੂੰ ਕਹਿੰਦੇ ਨੇ ਅਹੁਦਾ ਪ੍ਰੇਮ, ਅਹੁਦੇ ਕਰਕੇ ਹੀ ਜਾਣਾ। ਇੱਥੇ ਕਈ ਪ੍ਰੇਮੀ, ਉਹ ਤੂੰ ਸੰਗਰਾਂਦ ਤੇ ਆਉਂਦਾ ਨੀ ਬਈ, ਬਾਬਾ ਜੀ ਆਏ ਸੀ ਜਥਾ ਲੈ ਕੇ, ਉੱਥੇ ਕਿਹੜਾ ਸਾਨੂੰ ਟਾਈਮ ਦਿੱਤਾ, ਅਸੀਂ ਇੱਕ ਦੋ ਵਾਰੀ ਗਏ, ਟਾਈਮ ਮਿਲਿਆ ਨੀ, ਫਿਰ ਅਸੀਂ ਜਾਣਾ ਹੀ ਛੱਡ ਦਿੱਤਾ। ਆਖੋ
ਸਤਨਾਮ,
ਵੀ ਜੇ 5 ਮਿੰਟ ਟਾਈਮ ਮਿਲੇ ਤੇ ਅਸੀਂ ਜਾਵਾਂਗੇ, ਨਹੀਂ ਤੇ ਨਹੀਂ। ਇਹ ਅਹੁਦਾ ਪ੍ਰੇਮ ਹੀ ਹੈ, ਅਹੁਦਾ ਪ੍ਰੇਮ ਬਸ। ਪਰ ਸਤਸੰਗ ਜੀ ਕਹਿੰਦੇ ਨੇ ਕਹਿਣ ਵਾਲੇ ਨਾਲੋਂ ਸੁਣਨ ਵਾਲੇ ਵੱਡੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੱਡੇ ਨੇ ਕਹਿਣ ਦੇ ਪਵਿੱਤ, ਸੁਣ ਤੇ ਪੁਨੀਤ। ਕਹਿਣ ਵਾਲੇ ਜਿਹੜੇ ਆ ਉਹ ਤੇ ਕੇਵਲ ਪਵਿੱਤਰ ਨੇ, ਤੇ ਜਿਹੜੇ ਸੁਣਨ ਵਾਲੇ ਨੇ ਉਹ ਪੁਨੀਤ ਨੇ। ਪਵਿੱਤਰ 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 ਪੁਨੀਤ, 3 ਵਾਰੀ ਪਵਿੱਤਰ ਕਹੋ ਤੇ ਫਿਰ ਇੱਕ ਪੁਨੀਤ ਬਣਦਾ, ਵੀ ਉਹਨਾਂ ਨੂੰ 3 ਗੁਣਾ ਵੱਧ ਫਲ ਮਿਲਦਾ ਜਿਹੜੇ ਸੁਣਨ ਵਾਲੇ। ਤੇ ਜਿਹੜਾ ਕਹਿੰਦਾ ਵੀ ਦੇਖੋ ਜੀ ਗਏ ਉੱਥੇ ਤੇ ਸਮਾਂ ਹੀ ਨਾ ਮਿਲਿਆ, ਸਾਨੂੰ ਬੋਲਣ ਦਾ ਟਾਈਮ ਹੀ ਨਾ ਦਿੱਤਾ ਗਿਆ, ਤੇ ਇਹ ਮਤਲਬ ਉਹਦਾ ਹੀ ਪ੍ਰੇਮ ਹੋਇਆ ਹੈ। ਉਹਦਾ ਪ੍ਰੇਮ ਬਹੁਤ ਸੰਸਾਰ ਚ ਲੋਕ ਕਰਦੇ, ਮਾੜਾ ਜਿਹਾ ਉਹਦਾ ਖੁਸ ਗਿਆ ਤੇ ਗੁਰਦੁਆਰੇ ਜਾਣਾ ਹੀ ਛੱਡ ਦਿੱਤਾ। ਤੇ ਦੂਜਾ ਹੈ ਇਹ ਪਤਝੜ ਪ੍ਰੇਮ, ਰੁੱਤੀ ਪ੍ਰੇਮ, ਮੌਸਮੀ ਪ੍ਰੇਮ। ਉਹ ਕੀ ਆ, ਗਰਮੀ ਦੇ ਵਿੱਚ ਤੇ ਇਸ਼ਨਾਨ ਕਰਨਾ 2 ਵਜੇ 3 ਵਜੇ, ਅੱਜ ਕੱਲ 7-8 ਵਜੇ ਕਰ ਲਾਂਗੇ, ਨਹੀਂ ਤੇ ਕਰਦੇ ਹੀ ਨਹੀਂ। ਆਖੋ
ਸਤਨਾਮ,
ਇਹ ਮੌਸਮੀ ਪ੍ਰੇਮ। ਬਹੁਤੇ ਗੁਰਦੁਆਰਿਆਂ ਜਾਓਗੇ ਗਰਮੀ ਵਿੱਚ ਤੇ ਲਾਈਨਾਂ ਲੱਗੀਆਂ ਹੋਈਆਂ, ਤੇ ਆ ਅੱਜ ਕੱਲ ਦੇ ਠੰਡ ਦੇ ਪੋਹ ਦੇ ਮਹੀਨੇ ਵਿੱਚ, ਮਾਘ ਦੇ ਮਹੀਨੇ ਵਿੱਚ ਵੇਖੋਗੇ ਗਿਣਤੀ ਜਿਹੜੀ ਆ ਸੈਂਕੜਿਆਂ ਤੋਂ ਫਿਰ ਕੁਛ ਕੁ ਰਹਿ ਜਾਂਦੀ ਹੈ। ਜਿੱਥੇ ਦੁਖਨਵਾਨ ਸਾਹਿਬ ਸਵੇਰੇ ਮੱਥਾ ਟੇਕਣ ਵਾਲਿਆਂ ਦੀ ਗਿਣਤੀ 500 ਹੋਏਗੀ, ਉੱਥੇ ਮਸਾਂ ਹੀ 50 ਰਹਿ ਗਏ, ਘਟਦੇ ਜਾਣਗੇ। ਜਿਉਂ ਜਿਉਂ ਠੰਡ ਪੈ ਰਹੀ ਹੈ, ਜਿਉਂ ਜਿਉਂ ਸਰਦੀ ਪੈ ਰਹੀ ਹੈ, ਹੁਣ ਆਪਾਂ ਛੱਡ ਦਿਓ ਇਸ਼ਨਾਨ ਕਰਨਾ, ਉਦਾਂ ਜਾਂਦੇ ਸੀ। ਪਰ ਕਦੇ ਅਵੇਸਲਾਪਨ ਨਹੀਂ ਆਉਣਾ ਚਾਹੀਦਾ, ਕਦੇ ਢਿੱਲਾਪਨ ਨਹੀਂ ਆਉਣਾ ਚਾਹੀਦਾ, ਮਨ ਵਿੱਚ ਜੁੜੇ ਰਹੀਏ, ਜੁੜੇ ਰਹੀਏ। ਸਤਸੰਗ ਜੀ ਮਾੜਾ ਜਿਹਾ ਵੀ ਕਿਤੇ ਹੋਵੇ ਤੇ ਅਰਦਾਸ ਕਰ ਲਓ, ਸੱਚੇ ਪਾਤਸ਼ਾਹ ਭੁੱਲ ਹੋ ਗਈ, ਗਲਤੀ ਹੋ ਗਈ, ਅੱਜ ਮੈਂ ਲੇਟ ਹੋ ਗਿਆ, ਪਰ ਪ੍ਰਣ ਕਰੀਏ ਪੱਕਾ। ਪਿੱਛੇ ਜੇ ਮੈਂ ਜਦੋਂ ਕੈਨੇਡਾ ਵਿੱਚ ਸਾਂ ਤੇ ਸਾਡੇ ਨਾਲ 1-2 ਸਿੰਘ ਇੱਕ ਘਰ ਗਏ, ਤੇ ਉੱਥੇ ਬਾਬਾ ਮੀਹਾਂ ਸਿੰਘ ਜੀ ਦੀ ਗੱਲ ਚੱਲ ਪਈ ਸਿਆੜ ਵਾਲਿਆਂ ਨੇ। ਉੱਥੇ ਸੰਗੀ ਉਹਨਾਂ ਦੇ ਬੈਠੇ ਬੈਠੇ ਦੱਸਣ ਕਿ ਬਾਬਾ ਜੀ ਨਾ ਜੀ 12:20 ਤੇ ਇਸ਼ਨਾਨ ਕਰਦੇ ਸੀ, ਉਹਨਾਂ ਦਾ ਪੱਕਾ ਨੇਮ ਸੀ। ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ, ਤੇ ਨੇਮ ਸੁਣਿਆ। ਕਮਾਈ ਵਾਲਿਆਂ ਦਾ ਅਸਰ ਇੰਨਾ ਹੁੰਦਾ ਹੈ ਕਿ ਮਨ ਵਿੱਚ ਫੁਰਨਾ ਆਇਆ ਵੀ 12:20 ਤੇ ਪੱਕਾ ਸਾਰੀ ਜ਼ਿੰਦਗੀ ਪ੍ਰਣ ਨਿਭਾ ਤਾ, ਵੀ ਚਲੋ ਜੇ ਇੰਨਾ ਨਹੀਂ ਤੇ ਥੋੜਾ ਜਿਹਾ ਤੇ ਬਣਾਉਣਾ ਚਾਹੀਦਾ। ਹੁਣ ਸਾਡਾ ਕੰਮ ਇੱਦਾਂ ਦਾ ਸੀ ਵੀ ਘਰਾਂ 'ਚ ਚਲੇ ਜਾਣਾ, ਦੁਆਨ ਲਾਉਣਾ, ਤੇ ਇੱਥੇ ਆਉਂਦਿਆਂ ਨੂੰ 4 ਵੱਜ ਜਾਣੇ, 4 ਵਜੇ ਇਸ਼ਨਾਨ ਕਰ ਲਓ, 3 ਵੱਜ ਜਾਣੇ, 3 ਵਜੇ ਕਰ ਲਓ, 5 ਵੀ ਵੱਜ ਜਾਂਦੇ ਸੀ ਕਿਉਂਕਿ ਘਰਾਂ 'ਚ ਰਹੀਦਾ ਸੀ। ਤੇ ਮਨ ਵਿੱਚ ਇਹ ਸੀ ਵੀ ਉਹ ਵੀ ਤੇ ਸੰਗਤ ਹੀ ਆ, ਰਹੀਦਾ ਹੀ ਸੰਗਤ 'ਚ, ਤੇ ਜਾਂ ਗੁਰਦੁਆਰੇ ਹੀ ਰਹਿਣਾ, ਮਹਾਰਾਜ ਦੇ ਚਰਨਾਂ 'ਚ ਹੀ ਰਹਿਣਾ, ਤੇ ਚਲੋ ਥੋੜ੍ਹਾ ਲੇਟ ਵੀ ਹੋ ਗਿਆ ਜੇ ਸਰ 1-2 ਵਜੇ ਸਮਾਪਤੀ ਹੋਣੀ। ਫਿਰ ਮਨ ਵਿੱਚ ਫੁਰਨਾ ਆਇਆ ਵੀ ਚਲੋ ਜੇ ਬਹੁਤਾ ਨਹੀਂ ਤੇ 2 ਵਜੇ ਦਾ ਨੇਮ ਬਣਾਈਏ, ਵੀ 2 ਵਜੇ ਜੋ ਮਰਜ਼ੀ ਹੋ ਜਾਵੇ, ਭਾਵੇਂ ਵੀ ਆਪਾਂ ਇਸ਼ਨਾਨ ਕਰੀਏ। ਚਲੋ ਮਰ ਦੀ ਕਿਰਪਾ ਰਹੀ ਸੁਭਾਅ ਬਣ ਗਿਆ ਕਾਫੀ 6-7 ਮਹੀਨੇ ਕੰਮ ਚੱਲਦਾ ਰਿਹਾ ਆ ਹੁਣ ਦੀਵਾਨ ਸੀ ਪਿੱਛੇ ਜੇ ਮੈਂ ਕਾਫੀ ਸਰੀਰ ਢਿੱਲਾ ਹੋ ਗਿਆ ਕਾਫੀ ਤੇ ਸਵੇਰੇ ਮੈਂ ਜਾਣਾ ਬਾਥਰੂਮ ਵਿੱਚ ਤੇ ਉਦਾਂ ਹੀ ਸਿਰ 'ਚ ਪਾਣੀ ਪਾ ਕੇ ਨਾ ਕੇਸੀ ਇਸ਼ਨਾਨ ਕਰ ਲੈਣਾ ਤੇ 5 ਇਸ਼ਨਾਨਾ ਇੱਕ ਠੰਡ ਬਹੁਤ ਸੀ ਸਰੀਰ ਠੀਕ ਨਹੀਂ ਸੀ ਤੇ ਮੈਂ 2-3 ਦਿਨ ਇੱਦਾਂ ਹੋਇਆ ਉਦਾਂ ਹੀ ਨਿਤਨੇਮ ਕਰ ਲੈਣਾ ਚਲੋ ਜਿੰਨਾ ਮਹਾਰਾਜ ਨੇ ਕਰਾਉਣਾ ਤੇ ਇੱਕ ਦਿਨ ਮੈਂ ਇੱਕ ਸਿੰਘ ਨੂੰ ਸਾਡੇ ਨੂੰ ਪੁੱਛਿਆ ਮੈਂ ਕਿਹਾ ਉਹ ਤੂੰ ਇਸ਼ਨਾਨ ਕਰਨਾ ਕੇਸੀ ਰੋਜ਼ ਵੀ ਆਪਣੇ ਸਾਰੇ ਕਰਦੇ ਆ ਸਾਰਿਆਂ ਨੂੰ ਕਿਹਾ ਵੀ ਕਰਿਆ ਕਰੋ ਕੇਸੀ ਉਹ ਕਹਿੰਦਾ ਬਾਬਾ ਜੀ ਮੈਂ ਨਾ ਜੀ ਨਹੀਂ ਕਰਦਾ ਵੀ ਉਹ ਏਦਾਂ ਵੀ ਬਾਅਦ 'ਚ ਗਿੱਲਾ ਰਹਿੰਦਾ ਸਿਰ ਗਿੱਲਾ ਬੰਨ ਲਈਦਾ ਸੁਕਾਉਣ ਦਾ ਟਾਈਮ ਨਹੀਂ ਮਿਲਦਾ ਫਿਰ ਉਹਦੇ 'ਚੋਂ ਨਾ ਵੀ ਫਿਰ ਏਦਾਂ ਚੰਗਾ ਨਹੀਂ ਲੱਗਦਾ ਤੇ ਸਤਸੰਗ ਕਹਿੰਦੇ ਬਦਬੂ ਆਉਂਦੀ ਰਹਿੰਦੀ ਹੈ ਸਾਰਾ ਦਿਨ ਕੇਸਾਂ 'ਚੋਂ ਚੰਗਾ ਨਹੀਂ ਲੱਗਦਾ ਤੇ ਮੈਂ ਉਹਨੂੰ ਆਖਿਆ ਵੀ ਨਹੀਂ ਬਾਈ ਇਹ ਤੇ ਅਧੂਰਾ ਇਸ਼ਨਾਨ ਉਹਨੇ ਮੈਨੂੰ ਉਦੋਂ ਹੀ ਕਹਿਤਾ ਕਹਿੰਦਾ ਬਾਬਾ ਜੀ ਮੈਂ ਕਿਹਾ ਹਾਂਜੀ ਕਹਿੰਦੇ ਤੁਸੀਂ ਵੀ 3 ਦਿਨ ਹੋ ਗਏ ਅਧੂਰਾ ਹੀ ਕਰਦੇ ਕਹਿੰਦੇ ਤੁਸੀਂ ਕੇਸਾਂ 'ਚ ਪਾਣੀ ਮੈਂ ਸੱਚੀ ਮਰ ਦੀ ਹਜ਼ੂਰੀ ਵਿੱਚ ਬੈਠਾ ਵੀ ਐਡੀ ਵੱਡੀ ਸੱਟ ਲੱਗੀ ਸਾਰੀ ਜ਼ਿੰਦਗੀ ਮੈਂ ਇਹ ਗੱਲ ਨਹੀਂ ਭੁੱਲ ਸਕਦਾ ਸਾਰੀ ਜ਼ਿੰਦਗੀ ਜਿੰਨਾ ਚਿਰ ਸਰੀਰ 'ਚ ਪ੍ਰਾਣ ਰਹਿਣਗੇ ਵੀ ਭੁੱਲ ਹੀ ਨਹੀਂ ਸਕਦਾ ਕਦੇ ਮੇਰੇ ਦਿਮਾਗ 'ਚ ਮੈਂ ਕਿਹਾ ਹੋ ਵੀ ਕਿੱਡੀ ਵੱਡੀ ਗੱਲ ਹੈ ਮੈਂ ਇਹਨੂੰ ਕਿਹਾ ਵੀ ਤੇਰਾ ਅਧੂਰਾ ਇਸ਼ਨਾਨ ਤੇ ਉਹਨੇ ਮੈਨੂੰ ਕਹਿ ਦਿੱਤਾ ਚਲੋ ਸਿਹਤ ਠੀਕ ਨਹੀਂ ਸੀ ਫਿਰ ਵੀ ਮੇਰੇ ਮਨ ਵਿੱਚ ਇਹ ਆਇਆ ਵੀ ਗਲਤ ਹੋਇਆ ਫਿਰ ਪ੍ਰਣ ਕੀਤਾ ਵੀ ਸੱਚੇ ਪਾਤਸ਼ਾਹ ਮਿਹਰ ਕਰਿਓ ਵੀ ਇਹ ਨਿਭ ਜਾਏ ਜਿਵੇਂ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੂੰ ਬੀਬੀ ਆਈ ਹੈ ਕਿ ਕਹਿੰਦੀ ਬਾਬਾ ਜੀ ਮੇਰਾ ਮੁੰਡਾ ਗੁੜ ਖਾਂਦਾ ਤੇ ਇਹਨੂੰ ਹਟਾਓ ਤੇ ਬਾਬਾ ਜੀ ਕਹਿੰਦੇ ਬੀਬੀ ਇਹਨੂੰ ਲੈ ਕੇ ਆ ਜਾਈ ਹਫ਼ਤੇ ਬਾਅਦ ਉਹ ਹਫ਼ਤੇ ਬਾਅਦ ਬੀਬੀ ਵਿਚਾਰੀ ਫਿਰ ਲੈ ਕੇ ਗਈ ਬਾਬਾ ਜੀ ਗੁੜ ਖਾਂਦਾ ਬਾਬਾ ਜੀ ਕਹਿੰਦੇ ਕਾਕਾ ਗੁੜ ਨਾ ਖਾਇਆ ਕਰ ਕਹਿੰਦਾ ਜੀ ਸਤਿਪਚ ਉਹਨੇ ਛੱਡ ਦਿੱਤਾ ਉਹ ਬੀਬੀ ਕਹਿੰਦੀ ਮੇਰਾ ਇੰਨਾ ਕਿਰਾਇਆ ਲੱਗਿਆ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਵੀ ਨਾ ਖਾਇਆ ਕਰ ਉਦਣ ਹੀ ਤੇ ਸੰਤ ਕਹਿੰਦੇ ਬੀਬੀ ਉਦਣ ਮੈਂ ਖਾਂਦਾ ਸੀ ਆਖੋ ਸਤਨਾ ਕਹਿੰਦੇ ਮੇਰਾ ਸੁਭਾਅ ਸੀ ਗੁੜ ਖਾਣ ਦਾ ਹੁਣ ਤੂੰ ਮੈਨੂੰ ਬੇਨਤੀ ਕੀਤੀ ਤੇ ਮੈਂ ਤੇਰੇ ਮੁੰਡੇ ਨੂੰ ਕਹਿਣਾ ਸੀ ਤੇ ਪਹਿਲਾਂ ਮੈਂ ਸੋਚਿਆ ਵੀ ਮੈਂ ਆਪ ਆਪਣਾ ਨੇਮ ਬਣਾਵਾਂ ਪਹਿਲਾਂ ਮੈਂ ਤੇ ਛੱਡਾਂ ਫਿਰ ਮੈਂ ਇਹਨੂੰ ਵੀ ਕਹਿ ਲਵਾਂਗਾ ਸੋ ਸਾਧ ਸੰਗਤ ਜੋ ਅਸੀਂ ਖੁਦ ਆਪਣਾ ਨੇਮ ਬਣਾਵਾਂਗੇ ਜਿੰਨੇ ਬੈਠੇ ਹੋ ਪ੍ਰਣ ਕਰੋ ਨੇਮ ਬਣਾਓ ਵੀ ਅਸੀਂ 4 ਵਜੇ ਇਸ਼ਨਾਨ ਕਰਾਂਗੇ ਉੱਠ ਕੇ ਅਸੀਂ 5 ਵਜੇ ਇਸ਼ਨਾਨ ਕਰਾਂਗੇ ਅਸੀਂ 3 ਵਜੇ ਇਸ਼ਨਾਨ ਕਰਾਂਗੇ ਫਿਰ ਜਿੱਥੇ ਰਾਤ ਕੱਟੋਗੇ ਉੱਥੇ ਵੀ ਤੁਹਾਡੇ ਜੀਵਨ ਦਾ ਅਸਰ ਪਏਗਾ ਨਾਮ ਦੇ ਛਿੱਟੇ ਜ਼ਰੂਰ ਪੈਣਗੇ ਜ਼ਰੂਰ ਅਸਰ ਹੋਏਗਾ ਰਿਸ਼ਤੇਦਾਰੀ 'ਚ ਰਾਤ ਕੱਟਣ ਜਾਓਗੇ ਨਾ ਸਵੇਰੇ 2-3 ਵਜੇ ਇਸ਼ਨਾਨ ਕਰਕੇ ਬਹਿ ਜਾਓਗੇ ਉਹ ਸਾਰੇ ਰਿਸ਼ਤੇਦਾਰੀ 'ਚ ਮੰਜਿਆਂ 'ਤੇ ਪਿਆਰ ਨੂੰ ਹੀ ਸ਼ਰਮ ਆਊ ਕਿੱਥੇ ਇਹ ਕਿੱਥੇ ਅਸੀਂ ਉਹ ਕਹਿਣਗੇ ਤੇ ਥੋੜ੍ਹਾ ਜਿਹਾ ਆਪਣਾ ਜੀਵਨ ਬਣਾਈਏ ਫਿਰ ਉਹਦਾ ਅਸਰ ਵੀ ਪਏਗਾ ਫਿਰ ਕਿਰਪਾ ਹੋਏਗੀ ਸੋ ਸਤਸੰਗ ਜੀ ਮਹਾਰਾਜ ਕਿਰਪਾ ਕਰ ਦੇਣ ਮੌਸਮੀ ਗੁਰਸਿੱਖ ਨਾਮ ਬਣੀਏ ਜੋ ਮਰਜ਼ੀ ਹੋ ਜਾਏ ਆਪਣਾ ਸੁਭਾਅ ਬਣਾਈਏ ਚਲੋ ਜੇ ਬਹੁਤੀ ਬਿਮਾਰੀ ਹੋਵੇ ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ ਵੀ ਜੇ ਕੋਈ ਬਹੁਤਾ ਢਿੱਲਾ ਮੱਠਾ ਹੋਵੇ ਉਹ ਉਹਨੂੰ ਮਾਫੀ ਵੀ ਆ ਵੀ ਚਲੋ ਕੋਈ ਗੱਲ ਨਹੀਂ ਇਸ਼ਨਾਨ 5 ਇਸ਼ਨਾਨਾਂ ਕਰ ਲਵੇ ਜੇ ਕੋਈ ਹੁਣ 102-3 ਡਿਗਰੀ ਦਾ ਬੁਖਾਰ ਚੜ੍ਹਿਆ ਅੱਗੇ ਵੀ ਕਈ ਵਾਰੀ ਅਰਜ਼ ਕਰਦਾ ਉਹਨਾਂ 'ਚ ਬਾਪੂ ਨੂੰ ਟੂਟੀ ਥੱਲੇ ਕਰ ਦਿਓਗੇ ਤੇ ਭੋਗ ਵੀ ਨਾਲ ਹੀ ਸਹਿਜ ਪਾਠ ਰੱਖ ਲੈਣਾ ਚਾਹੀਦਾ ਉਹਦਾ ਕਿਉਂਕਿ ਫਿਰ ਉਹਨੇ ਕਿੱਥੇ ਇਹ ਵੀ ਨਾਲ ਜ਼ਰੂਰੀ ਹੈ ਵੀ ਜੇ ਕੋਈ ਬਹੁਤੀ ਸਿਹਤ ਢਿੱਲੀ ਹੋਵੇ ਤੇ ਕੋਈ ਗੱਲ ਨਹੀਂ ਥੋੜ੍ਹਾ ਜਿਹਾ ਲੇਟ ਕਰ ਲਓ ਪਰ ਨੇਮ ਬਣਾਓ ਜੇ ਆਪ ਜੀ ਰੋਜ਼ 2 ਵਜੇ ਉੱਠੋ 3 ਵਜੇ ਉੱਠੋ ਇਸ਼ਨਾਨ ਕਰਕੇ 3 ਵਜੇ ਜਪਜੀ ਸਾਹਿਬ ਦਾ ਪਾਠ ਕਰੋ ਜੇ ਇੱਕ ਦਿਨ ਕਿਤੇ ਮਾੜਾ ਮੋਟਾ 5-10 ਮਿੰਟ ਲੇਟ ਹੋ ਜਾਓਗੇ ਤੇ ਗੁਰੂ ਨਾਨਕ ਸਾਹਿਬ ਉਡੀਕ ਕਰਨਗੇ ਵੀ ਅੱਜ ਕਿਉਂ ਨਹੀਂ ਕੀਤਾ
ਸਤਨਾਮ
ਜਦੋਂ ਤੋਂ ਉਹ ਟਾਈਮ ਸ਼ੁਰੂ ਹੋ ਜਾਂਦਾ ਸਤਿਗੁਰੂ ਆਪਣੇ ਪਿਆਰੇ ਨੂੰ ਉਡੀਕਣ ਲੱਗ ਪੈਂਦੇ ਜੇ 3 ਵਜੇ ਉੱਠ ਕੇ ਨਿਤਨੇਮ ਕਰਦੇ ਹੋ ਰੋਜ਼ ਤੇ ਅੱਜ 3:15 ਹੋ ਗਿਆ ਨੇ 15 ਮਿੰਟ ਤੋਂ ਸਤਿਗੁਰੂ ਉਡੀਕਦੇ ਨੇ ਅੱਜ ਕੀ ਗੱਲ ਬਈ ਅੱਜ 15 ਮਿੰਟ ਲੇਟ ਹੋ ਗਿਆ ਫਿਰ ਨਿਤਨੇਮ ਕਰਕੇ ਅਰਦਾਸ ਕਰੋ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਫਿਰ ਉਹ ਕੀਤੀ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ ਸੁਭਾਅ ਬਣਾਈਏ ਜ਼ਰੂਰ ਬਖਸ਼ਿਸ਼ ਹੁੰਦੀ ਧਿਆਨ ਦੇਣਾ ਮੌਸਮੀ ਗੁਰਸਿੱਖ ਇਹ ਤੀਜੇ ਆ ਪਹਿਲਾ ਅਹੁਦਾ ਪਿਆਰ ਦੂਜਾ ਰੁੱਤੀ ਪਿਆਰ ਤੇ ਤੀਜਾ ਜਿਹੜਾ ਹੈ ਉਹ ਆ ਵਸਤੂ ਪਿਆਰ ਪਦਾਰਥ ਮਿਲ ਗਿਆ ਗੁਰਦੁਆਰੇ ਜਾਣਾ ਜੇ ਪਦਾਰਥ ਨਾ ਮਿਲਿਆ ਫਿਰ ਜਾਣਾ ਛੱਡ ਦਿੱਤਾ, ਫਿਰ ਨਹੀਂ ਜਾਣਾ, ਫਿਰ ਨਹੀਂ। ਸਤਸੰਗ ਜੀ, ਇੱਕ ਵਾਰੀ ਇੱਥੇ ਇੱਕ ਪਰਿਵਾਰ ਆਇਆ, ਉਹ ਕਹਿੰਦੇ ਬਾਬਾ ਜੀ ਸਾਡੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ, ਕੋਈ ਦੱਸੋ ਜੁਗਤੀ। ਮੈਂ ਆਖਿਆ ਬਹਾਨੇ ਨਾਲ ਜਾਣਗੇ, ਤੇ ਮੈਂ ਉਹਨਾਂ ਨੂੰ ਅਰਜ਼ ਕੀਤੀ ਤੁਸੀਂ ਹੈ ਕਿਹੜੇ ਇਲਾਕੇ ਦੇ? ਜੇ ਕੋਈ ਕਹਿ ਦੇ ਮੈਂ ਮੁਕਤਸਰ ਇਲਾਕੇ ਦਾ, ਉਹਨੂੰ ਕਹੀਦਾ ਤੂੰ ਮੁਕਤਸਰ ਜਾ ਕੇ ਇਸ਼ਨਾਨ ਕਰਕੇ ਅਰਦਾਸ ਕਰਿਆ ਕਰ। ਜੇ ਕੋਈ ਅੰਮ੍ਰਿਤਸਰ ਇਲਾਕੇ ਦਾ, ਜੇ ਮੈਂ ਉਹਨੂੰ ਕਹਿ ਦੇਣਾ ਅੰਮ੍ਰਿਤਸਰ ਜਾ ਕੇ ਅਰਦਾਸ ਕਰਿਆ ਕਰ। ਜੇ ਆਪਣੇ ਇਲਾਕੇ ਦਾ ਹੋਵੇ ਤੇ ਜ਼ਿਆਦਾਤਰ ਮੈਂ ਉਹਨੂੰ ਕਹਿੰਦਾ ਉਹਨਾਂ ਤੋਂ ਪਟਿਆਲੇ ਦੁਖਨਿਵਾਰਨ ਸਾਹਿਬ ਜਾਇਆ ਕਰ। ਜੇ ਕੋਈ ਸੰਗਰੂਰ ਦਾ ਹੋਵੇ ਉਹਨੂੰ ਕਹਿੰਦਾ ਉਹਨਾਂ ਮਸਤਵਾਣਾ ਸਾਹਿਬ ਜਾਇਆ ਕਰ। ਇੱਥੋਂ ਦਾ ਨਾਂ ਘੱਟ ਲਈਦਾ, ਵੀ ਇਹ ਕਹਿਣਗੇ ਕਿਤੇ ਆਪਣੇ ਡੇਰੇ ਨਾਲ ਜੋੜ ਦੇਣੇ ਵੀ ਤੂੰ ਇੱਥੇ ਆਇਆ ਕਰ, ਆਇਆ ਕਰ। ਇਹ ਨਹੀਂ ਕਹੀਦਾ, ਕੋਸ਼ਿਸ਼ ਕਰੀਦੀ ਹੈ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਜੁੜੇ ਰਹਿਣ, ਜਿਹੜਾ ਨੇੜੇ ਪੈਂਦਾ ਗੁਰੂ ਕਾ ਸਥਾਨ ਇੱਕੋ ਹੀ ਹੈ। ਤੇ ਉਹ ਪਟਿਆਲੇ ਇਲਾਕੇ ਦੇ ਸੀ, ਕਹਿੰਦੇ ਜੀ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ, ਉਮਰ ਇਹਦੀ ਵੱਡੀ ਹੋ ਗਈ ਆ। ਤੇ ਮੈਂ ਉਹ ਬੀਬੀ ਨੂੰ ਆਖਿਆ, ਮੈਂ ਬੀਬੀ ਜੀ ਤੁਸੀਂ ਹੁਣ ਪੰਜ ਵਾਰੀ ਉੱਥੇ ਜਾਓ, ਮਹੀਨੇ 'ਚ ਜਾਓ, ਹਫ਼ਤੇ 'ਚ ਜਾਓ, ਜਾ ਕੇ ਨਾਲੇ ਦੇਖ ਕਰਾਇਆ ਕਰੋ, ਨਾਲੇ ਮਾਂ ਪੁੱਤ ਨਾ ਸਾਰਾ ਦਿਨ ਸੇਵਾ ਕਰਿਆ ਕਰੋ, ਜਾ ਕੇ ਪੱਕਾ ਨੇਮ ਬਣਾ ਲਓ ਵੀ 9 ਵਜੇ ਤੋਂ ਲੈ ਕੇ 5-6 ਵਜੇ ਤੱਕ ਸੇਵਾ ਕਰਨੀ ਹੈ ਰੋਜ਼, ਨੇੜੇ ਹੀ ਪੈਂਦਾ ਤੇ 5-6 ਵਾਰੀ ਜ਼ਰੂਰ ਜਾਣਾ, ਵੱਧ ਤੋਂ ਵੱਧ ਜਾਓ, ਜਿੰਨਾ ਜਾਓਗੇ ਚੰਗਾ ਹੀ ਹੈ, ਅਰਦਾਸ ਕਰਿਓ। ਮਹਾਰਾਜ ਦੀ ਐਸੀ ਕਿਰਪਾ ਹੋਈ, ਵੇਦ ਮਹਾਰਾਜ ਨੇ ਬਣਾ ਦਿੱਤੀ। 2 ਹਫ਼ਤੇ ਲੰਘੇ, 2 ਵਾਰੀ ਗਏ ਉਹ, ਹਫ਼ਤੇ 'ਚ ਇੱਕ ਦਿਨ ਉਹਨਾਂ ਨੇ ਮਿਥ ਲਿਆ ਵੀ ਬੁੱਧਵਾਰ ਨੂੰ ਜਾਵਾਂ ਕਰਾਂਗੇ। ਤੇ 2 ਹਫ਼ਤੇ ਲੰਘੇ ਤੇ ਮਹਾਰਾਜ ਦੀ ਕਿਰਪਾ ਹੋਈ, ਉਹਨੂੰ ਵੇਖਣ ਵਾਲੇ ਅੱਗੇ ਵੀ ਆਉਂਦੇ ਸੀ ਚਲੇ ਜਾਂਦੇ ਸੀ, ਪਰ ਉਹ ਆਏ ਤੇ ਉਹ ਪੱਕਾ ਰਿਸ਼ਤਾ ਕਰ ਗਏ, ਰੁਪਈਆ ਧਰ ਗਏ, ਰਿਸ਼ਤਾ ਹੋ ਗਿਆ। ਦਿਨ ਮਿਥ ਲਿਆ ਸਗਨਾਂ ਦਾ, ਵਿਆਹ ਦਾ, ਉਹ ਫਿਰ ਆਏ ਡੱਬਾ ਲੈ ਕੇ ਮਠਿਆਈ। ਬਾਬਾ ਜੀ ਮੈਂ ਕਿਹਾ ਵਧਾਈ ਹੋਵੇ, ਕਹਿੰਦੇ ਵਧਾਈ ਤੇ ਫਿਰ ਪੁੱਛਾਂਗੇ ਵੀ ਸਾਡੀ ਇਹ, ਅਸੀਂ ਪੁੱਛਣਾ ਹੈ, ਜ਼ਰੂਰੀ ਪੁੱਛਣਾ ਹੈ ਅੱਜ ਵੀ, ਅਸੀਂ ਅੱਜ ਹੀ ਚਲੀ ਗਏ। ਮੈਂ ਕਿਹਾ ਕਿਉਂ? ਕਹਿੰਦੇ ਅਗਲਾ ਬੁੱਧਵਾਰ ਆਉਣ ਵਾਲਾ, ਹੁਣ ਮੈਂ ਪੁੱਛਣਾ ਇਹ ਸੀ ਵੀ ਹੁਣ ਤੇ ਨਹੀਂ ਜਾਣਾ ਪਏਗਾ, 2 ਦਿਨ ਜਾ ਆਏ, 2 ਬੁੱਧਵਾਰ ਕਹਿੰਦੇ ਹੁਣ ਜਾ ਆਇਆ ਤੇ ਜਾਣਾ ਪਏਗਾ, ਜਿਹੜੇ 3 ਰਹਿ ਗਏ ਨੇ, ਕੱਲ ਨੂੰ ਬੁੱਧਵਾਰ ਆ ਨਾ ਜੀ, ਕਹਿੰਦੇ ਹੁਣ ਜਾਣਾ ਪਊ। ਤੇ ਮੈਂ ਕਿਹਾ ਓਹੋ, ਲੋਕ ਇਹ ਕਹਿੰਦੇ ਨੇ ਵੀ ਮਤਲਬੀ ਪਿਆਰ, ਉਹਦਾ ਪਿਆਰ ਇਹ ਵਾਹਿਗੁਰੂ, ਇਹ ਵਸਤੂ ਪਿਆਰ ਆ। ਵਸਤੂਆਂ ਮਿਲ ਗਈਆਂ, ਪਦਾਰਥਾਂ ਪਿੱਛੇ ਆਪਾਂ ਗੁਰਦੁਆਰੇ ਜਾਈ ਗਏ, ਜਦੋਂ ਵੇਖਿਆ ਪੁੱਤ ਹੋ ਗਿਆ ਤੇ ਹੁਣ ਕੀ ਲੈਣਾ ਬਈ, ਹੁਣ ਛੱਡੋ ਕਿਹੜਾ, ਇਹ ਨਹੀਂ, ਇਹ ਵਸਤੂ ਪਿਆਰ। ਇੱਥੇ ਨੇੜੇ ਸਤਸੰਗ ਜੀ ਪਟਿਆਲੇ ਦੇ ਲਾਗੇ ਕਸਬਾ ਅੱਗੇ ਘਨੌਰ ਪੈਂਦਾ, ਉੱਧਰ ਦਾ ਸੀ, ਉਹਨਾਂ ਦੇ ਬੱਚਾ ਨਹੀਂ 17-18 ਸਾਲ ਹੋ ਗਏ, ਉਹ ਆਇਆ ਕਰ, ਦਾੜੀ ਵੀ ਰੱਖ ਲਈ, ਕੇਸ਼ ਵੀ ਰੱਖ ਲਏ, ਅੰਮ੍ਰਿਤ ਛਕ ਲੈਣਾ ਬਾਬਾ ਜੀ, ਮਿਹਰ ਹੋ ਗਈ ਸਤਿਗੁਰ ਦੀ, ਪੁੱਤ ਹੋਇਆ ਉਹਨਾਂ ਦੇ ਘਰ ਤੇ ਮੁੰਡਾ ਉਹ ਇੱਥੇ ਲੈ ਕੇ ਆਏ। ਕਹਿੰਦੇ ਬਾਬਾ, ਐਂ ਕਿਹਾ ਵੀ ਹੁਣ ਤੇ ਕਿਰਪਾ ਹੋ ਗਈ, ਹੁਣ ਤੇ ਅੰਮ੍ਰਿਤ ਛਕ ਲਾ ਬਈ, ਹੁਣ ਤੇ ਪੁੱਤ ਵੀ ਮਿਲ ਗਿਆ ਤੈਨੂੰ, ਦਾੜੀ ਕੇਸ਼ ਤੇ ਰੱਖੇ ਹੀ ਆ। ਕਹਿੰਦਾ ਬਾਬਾ ਜੀ ਇੱਕ ਬੇਨਤੀ ਆ। ਮੈਂ ਕਿਹਾ ਕੀ? ਕਹਿੰਦੇ ਇਹਦੀ ਲੋਹੜੀ ਮਨਾ ਲਈਏ ਫਿਰ ਛਕ ਲਾਂਗੇ, ਇਹ ਵੀ ਵਸਤੂ ਪਿਆਰ ਹੀ ਹੈ, ਵੀ ਐਦਕੀ ਰੱਜ ਲਈਏ ਪੂਰਾ ਫਿਰ ਅਸੀਂ ਛਕ ਲਾਂਗੇ, ਇਹ ਵਸਤੂ ਪਿਆਰ ਆ। ਗੁਰਮੁਖੋ, ਇਹੋ ਜਿਹੇ ਪ੍ਰੇਮੀ ਗੁਰੂ ਨੂੰ ਚੰਗੇ ਨਹੀਂ ਲੱਗਦੇ, ਆਖੋ
ਸਤਨਾਮ।
ਇਹ ਰੁੱਤੀ ਪਿਆਰ, ਇਹ ਪਿਆਰ ਮਹਾਰਾਜ ਨੂੰ ਭਾਉਂਦਾ ਨਹੀਂ, ਇਹ ਨਹੀਂ ਚੰਗਾ ਲੱਗਦਾ, ਇਹ ਸਤਸੰਗ ਜੀ ਵਸਤੂ ਪਿਆਰ ਆ। ਤੇ ਇੱਕ ਚੌਥਾ ਹੈ, ਉਹ ਆ ਸੱਚਾ ਪ੍ਰੇਮ। ਸੱਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ
ਤਿਨਹੀ ਪ੍ਰਭ ਪਾਇਓ।
ਵਸਤੂ ਨਾ ਮਿਲੇ ਉਹਨਾਂ ਦਾ ਨੇਮ ਅਰਦਾਸ ਕਰਦੇ ਜ਼ਰੂਰ ਨੇ, ਵੀ ਆਪਾਂ ਪਾਠ ਕਰੋ, ਦੁੱਖ ਨਿਵਾਰਨ ਸਾਹਿਬ ਜਾਓ, ਅਰਦਾਸ ਕਰਾਓ, ਕਿਤੇ ਅਰਦਾਸਾਂ ਕਰਾਓ, ਪਰ ਜਦੋਂ ਉਹਨਾਂ ਨੂੰ ਵਸਤੂਆਂ ਮਿਲ ਜਾਂਦੀਆਂ ਨੇ ਉਹ ਉਦੋਂ ਵੀ ਵੱਧ ਅਰਦਾਸਾਂ ਕਰਦੇ ਨੇ। ਜੇ ਪਹਿਲਾਂ 5 ਪਾੜ ਜਪਜੀ ਸਾਹਿਬ ਦੇ ਕਰਦੇ ਸੀ ਤੇ ਜਦੋਂ ਮਹਾਰਾਜ ਦੀ ਮਿਹਰ ਹੋ ਜਾਏ ਫਿਰ ਉਹ 5 ਤੋਂ 15 ਕਰ ਦਿੰਦੇ ਨੇ, ਉਹ ਘਟਦੇ ਨਹੀਂ। ਜਿਹੜੇ ਸੱਚੇ ਪ੍ਰੇਮੀ ਹੋਣਗੇ ਉਹ ਤੇ ਵਧਾ ਦੇਣਗੇ, ਘਟਣ ਨਹੀਂ ਦੇਣਗੇ, ਕਦੇ ਥੱਲੇ ਨੂੰ ਨਹੀਂ ਆਉਣਗੇ। ਪਰ ਇਹ ਪੜ੍ਹਾਈ ਇੱਦਾਂ ਦੀ ਆ, ਡਰ ਕੇ ਰਹਿਣਾ ਚਾਹੀਦਾ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ, ਕਿਤੇ ਥੱਲੇ ਨਾ ਡਿੱਗ ਪਈਏ। ਦੁਨਿਆਵੀ ਪੜ੍ਹਾਈ ਵਿੱਚ ਤੇ ਬੰਦਾ ਤਾਂ ਨੂੰ ਜਾਂਦਾ ਨਾ, ਜੇ ਬੱਚਾ ਪੜ੍ਹਦਾ 8ਵੀਂ 'ਚ ਹੋ ਜਾਏ, 8ਵੀਂ 'ਚੋਂ ਜੇ ਫੇਲ ਹੋ ਜਾਏਗਾ ਤੇ 8ਵੀਂ 'ਚ ਹੀ ਰਹੇਗਾ, ਜੇ ਪਾਸ ਹੋ ਜਾਏਗਾ ਤੇ 9ਵੀਂ 'ਚ ਜਾਏਗਾ, ਤੇ ਜੇ ਹਟ ਜਾਏਗਾ ਤੇ ਘਰ ਬਹਿ ਜਾਏਗਾ। 8ਵੀਂ ਤੋਂ 5ਵੀਂ ਤੇ ਨਹੀਂ ਨਾ ਲੱਗਿਆ ਆਉਣ, 8ਵੀਂ ਚੋਂ 1ਲੀ 'ਚ ਤੇ ਨਹੀਂ ਨਾ ਲੱਗਿਆ ਆਉਣ। ਜੇ ਪੜ੍ਹਦਾ ਮੈਟ੍ਰਿਕ ਤੇ ਚੱਲਿਆ ਗਿਆ ਤੇ ਜੇ ਫੇਲ ਹੋ ਜਾਏਗਾ ਤੇ ਉੱਥੇ ਹੀ ਰਹੇਗਾ 10ਵੀਂ 'ਚ, ਤੇ ਜੇ ਸਤਸੰਗ ਜੀ ਪਾਸ ਹੋ ਗਿਆ ਤੇ ਅੱਗੇ ਚਲੇ ਜਾਏਗਾ, ਤੇ ਜੇ ਫੇਲ ਹੋ ਗਿਆ ਤੇ ਉੱਥੇ ਹੀ ਰਹੇਗਾ, ਨਹੀਂ ਤੇ ਫਿਰ ਘਰ ਬਹਿ ਜਾਏਗਾ। 10ਵੀਂ 'ਚ ਪੜ੍ਹਦਾ ਫੇਲ ਹੋ ਗਿਆ ਤੇ ਫਿਰ 8ਵੀਂ 'ਚ ਥੋੜ੍ਹਾ ਆ ਜਾਏਗਾ, ਪਰ ਗੁਰਮਤ ਦੀ ਪੜ੍ਹਾਈ ਉਲਟ ਹੈ ਬਿਲਕੁਲ। ਇੱਥੇ ਇਹ ਨਹੀਂ ਪਤਾ ਵੀ ਪੜ੍ਹਦਾ 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 ਐਮਏ ਤੱਕ ਪਹੁੰਚ ਗਿਆ ਹੋਵੇ, ਇੰਨੀ ਕਮਾਈ ਘਾਲਣਾ ਬੰਦਗੀ, ਜਦੋਂ ਡਿੱਗਣ ਲੱਗੇ ਨਹੀਂ ਪਤਾ ਵੀ ਐਮਏ ਤੋਂ ਪਹਿਲੀ ਜਾ ਜਾਏ। ਆਖੋ
ਸਤਨਾਮ।
ਐਮਏ ਵਾਲਾ ਪਹਿਲੀ ਚ ਵੀ ਆਉਂਦਾ ਵੇਖਿਆ ਬੜੇ ਨੇ, ਬਾਬਾ ਜੀ ਇੰਨਾ ਨਿਤਨੇਮ, ਇੰਨਾ ਸਿਮਰਨ, ਇੰਨੇ ਵਜੇ ਉੱਠਣਾ, ਇੰਨੀ ਸੰਗਤ ਕਰਨੀ, ਪਰ ਹੁਣ ਹੁਣ ਹਾਲ ਇਹ ਹੋ ਗਿਆ ਵੀ ਜਪਜੀ ਸਾਹਿਬ ਵੀ ਨਹੀਂ ਹੁੰਦਾ। ਆਖੋ
ਸਤਨਾਮ।
ਫਿਰ ਪਹਿਲੀ ਤਰੱਕੀ ਇੰਨੀ ਕੀਤੀ ਤਾਂ ਹੀ ਤਾਂ ਗਏ ਰੋਜ਼ ਗੁਰਦੁਆਰੇ, ਰੋਜ਼ ਗੁਰਦੁਆਰੇ, ਸਵੇਰੇ ਉੱਠ ਕੇ 2 ਵਜੇ ਝਾੜੂ ਦੀ ਸੇਵਾ, ਹੋਰ ਸਾਰੀ, ਹੁਣ ਮਹੀਨੇ ਪਿੱਛੋਂ ਹੀ ਜਾਈਦਾ। ਇਹ ਫਿਰ ਪਹਿਲੀ 'ਚ ਡਿੱਗ ਪਿਆ ਤੇ ਆਪੋ ਆਪਣੇ ਮਨਾਂ 'ਚ ਝਾਤੀ ਮਾਰਿਓ ਕਿਤੇ ਉੱਪਰੋਂ ਥੱਲੇ ਡਿੱਗੇ ਤੇ ਨਹੀਂ। ਤੇ ਜੇ ਅੱਜ ਕਿਰਪਾ ਹੋਈ ਆ, ਜੇ ਸੰਗਰਾਂਦ ਤੇ ਆਉਂਦੇ ਹਾਂ, ਜੇ ਇੱਥੇ ਮਹੀਨੇ ਬਾਅਦ ਆਈਦਾ, ਜੇ ਨਿਤਨੇਮ ਕਰਦੇ ਹੋ, ਜੇ ਬਾਣੀ ਪੜ੍ਹਨੇ ਆ, ਕੁਛ ਨਾ ਕੁਛ ਮਹਾਰਾਜ ਨੇ ਕਿਰਪਾ ਕੀਤੀ ਤੇ ਅਰਦਾਸ ਇਹ ਕਰਿਓ ਹੁਣ ਅਸੀਂ ਥੱਲੇ ਨਾ ਆਈਏ ਸੱਚੇ ਪਾਤਸ਼ਾਹ, ਇਹ ਪ੍ਰੇਮ ਵਧੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਥੱਲੇ ਨਾ ਡਿੱਗੀਏ, ਥੱਲੇ ਨਾ ਆ ਜਾਈਏ ਕਿਤੇ। ਇਹ ਪੜ੍ਹਾਈ ਤੇ ਹੈ ਬੜੀ ਕਠਿਨ, ਤੇ ਜਦੋਂ ਆਪਾਂ ਉੱਤੋਂ ਜਾ ਕੇ ਥੱਲੇ ਡਿੱਗਨੇ ਆ, ਫਿਰ ਜਿੰਨੇ ਤਾਂ ਤੋਂ ਡਿੱਗੀਏ ਨਾ, ਉਨੀ ਸੱਟ ਬਹੁਤੀ ਵੱਜਦੀ ਹੈ। ਜਿਹੜਾ ਬੰਦਾ ਥੋੜਾ ਜਿਹਾ ਡਿੱਗੇ, ਉਨੀ ਸੱਟ ਘੱਟ ਵੱਜਦੀ। ਜਿੰਨਾ ਸਿਰੇ ਤੋਂ ਜਾ ਕੇ ਡਿੱਗੇ ਨਾ, ਉਨਾ ਹੀ ਦੁੱਖ ਲੱਗਦਾ ਫਿਰ ਜ਼ਿਆਦਾ। ਇਸ ਕਰਕੇ ਬੜੇ ਰੋਂਦੇ ਨੇ। ਤੇ ਹੁਣ ਜੇ ਮਹਾਰਾਜ ਨੇ ਸੰਗਰਾਂਦ ਦਾ ਹੀ ਨੇਮ ਬਣਾਇਆ, ਜੇ ਪੰਜ ਬਾਣੀਆਂ ਪੜ੍ਹਨ ਦਾ ਹੀ ਨੇਮ ਬਣਾਇਆ, ਜੇ ਸਤਸੰਗ ਜੀ ਇੰਨਾ ਵੀ ਹੈ ਤੇ ਅਰਦਾਸ ਕਰਿਓ ਵੀ ਇਦੂ ਥੱਲੇ ਨਾ ਆਈਏ। ਹੁਣ ਸੁਖਮਨੀ ਸਾਹਿਬ ਨਾਲ 6 ਅਸ਼ਟਪਦੀਆਂ ਸ਼ੁਰੂ ਕਰੀਏ, ਵਧੀਏ ਤਾਂ ਨੂੰ ਥੱਲੇ ਨੂੰ ਨਾ ਆਈਏ। ਇਹ ਅਰਦਾਸ ਸਦਾ ਕਰਦੇ ਰਹਿਣਾ ਚਾਹੀਦਾ। ਸੱਚੇ ਪਾਤਸ਼ਾਹ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਸਾਰਿਆਂ ਨਾਲੋਂ ਤੋੜ ਕੇ ਤੇਰੇ ਨਾਲ ਲਾਈ ਆ, ਤੇ ਹੁਣ ਇਹ ਨਿਭੇ ਨਿਭਾਉਣੀ ਔਖੀ ਆ। ਅੱਗੇ ਵੀ ਪੜ੍ਹਦੇ ਹੋ ਪਿਆਰ ਵਿੱਚ,
ਕਿਤੇ ਮੇਰੀ ਵੀ ਨਿਭਾ ਦੇਈ ਬਾਜਾ ਵਾਲਿਆ, ਮੇਰੀ ਵੀ ਨਿਭਾ ਦੇਈ ਬਾਜਾ ਵਾਲਿਆ,
ਜਾਨ ਦੇ ਨਾਲ ਲੱਗੀਆ। ਹੋ ਜਾਵੇ ਪੀਰ ਮਰੀਦਾਂ ਫਿਰ ਹੜੀ ਉਹ ਨਿਭਹਿ ਨਾ ਸੱਚੇ ਪਾਤਸ਼ਾਹ ਸਾਡੀ ਵੀ ਨਿਭਾਓ ਕੋਈ ਗਰਮੀ ਚ ਇਸ਼ਨਾਨ ਕਰਦਾ ਚੰਗੀ ਗੱਲ ਆ ਜੇ ਸਿਆਲ ਚ ਲੇਟ ਕਰਦਾ ਹੈ ਤੇ ਉਹ ਵੀ ਕਿਰਪਾ ਮਹਾਰਾਜ ਦੀ ਇੰਨਾ ਹੀ ਜੋੜਿਆ ਚੰਗਾ ਪਰ ਸਤਿ ਸਿੰਘ ਜੀ ਅਜੇ ਵੱਡੀ ਉਹ ਵੱਡੀ ਬਖਸ਼ਿਸ਼ ਨਹੀਂ ਅਜੇ ਥੱਲੇ ਹੀ ਆਖੋ ਸਤਨਾਮ ਚਲੋ ਵਸਤੂ ਕਰਕੇ ਵੀ ਜੁੜਿਆ ਜੁੜੇ ਮਹਾਰਾਜ ਦੇ ਚਰਨਾਂ ਨਾਲ ਹੀ ਪਦਾਰਥ ਲੈਣ ਵਾਸਤੇ ਜੁੜਿਆ ਜੁੜੇ ਗੁਰੂ ਗ੍ਰੰਥ ਸਾਹਿਬ ਮਰਨ ਨਾਲ ਹੀ ਹੈ ਚੰਗਾ ਹੈ ਭਲੀ ਗੱਲ ਆ ਵੀ ਕਿਸੇ ਹੋਰ ਪਾਸੇ ਨਾ ਜਾਏ ਗੁਰੂ ਸਾਹਿਬ ਤੇ ਭਰੋਸਾ ਰੱਖੇ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਅਰਦਾਸਾਂ ਕਰੇ ਬਹੁਤ ਚੰਗੀ ਗੱਲ ਆ ਧੰਨ ਭਾਗ ਨੇ ਪਰ ਅਜੇ ਥੱਲੇ ਹੀ ਆ ਉੱਪਰਲੀ ਮੰਜ਼ਿਲ ਤੇ ਨਹੀਂ ਚੜਿਆ ਵਸਤੂ ਵਾਸਤੇ ਉਹਦਾ ਪਿਆਰ ਕਰੇ ਜਾਏ ਗੁਰਦੁਆਰੇ ਠੀਕ ਆ ਚੰਗਾ ਭਲਾ ਹੈ ਜੇ ਜਾ ਰਿਹਾ ਪਰ ਅਜੇ ਵੱਡੀ ਬਖਸ਼ਿਸ਼ ਨਹੀਂ ਹੋਈ ਅਜੇ ਥੱਲੇ ਹੀ ਪਰ ਸਭ ਤੋਂ ਵੱਡੀ ਮਿਹਰ ਉਹਨਾਂ ਤੇ ਹੋ ਗਈ ਭਾਵੇਂ ਗਰਮੀ ਭਾਵੇਂ ਸਰਦੀ ਭਾਵੇਂ ਜੋ ਮਰਜ਼ੀ ਹੋ ਰਿਹਾ ਉਹਨਾਂ ਦੀ ਪ੍ਰੀਤ ਵਿੱਚ ਕੋਈ ਫਰਕ ਨਹੀਂ ਉਹਨਾਂ ਦੇ ਨਿਤਨੇਮ ਵਿੱਚ ਕੋਈ ਫਰਕ ਨਹੀਂ ਉਹਨਾਂ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਵੱਡੀਆਂ ਵੱਡੀਆਂ ਉਮਰਾਂ ਹੋ ਗਈਆਂ ਭਾਵੇਂ ਫਿਰ ਵੀ ਉਹਨਾਂ ਦਾ ਨਿਤਨੇਮ ਉਦਾਂ ਹੀ ਚੱਲ ਰਿਹਾ ਬਿਮਾਰ ਹੋ ਗਏ ਤਾਂ ਵੀ ਉੱਥੇ ਹੀ ਮਨ ਖਲੋਤਾ ਮਹਾਰਾਜ ਦੀ ਬਖਸ਼ਿਸ਼ ਹੈ ਜਿਨ੍ਹਾਂ ਤੇ ਸਤਿਗੁਰ ਆਪ ਮਿਹਰ ਕਰਕੇ ਲਾ ਲੈਂਦੇ ਨੇ ਇਹੀ ਅਰਦਾਸ ਕਰੀਏ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਤੇ ਵੀ ਮਿਹਰ ਕਰੋ ਸਾਡੇ ਤੇ ਵੀ ਬਖਸ਼ਿਸ਼ ਕਰੋ ਜਿਵੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਦਾ ਉਪਦੇਸ਼ ਦੇ ਰਹੇ ਨੇ ਵੀ ਮਹਾਰਾਜ ਕਿਰਪਾ ਕਰੋ ਹੁਣ ਸੁੱਚੇ ਨੇ ਮਾਘ ਦੇ ਮਹੀਨੇ 'ਚ ਕੌਣ ਆ ਹੁਣ ਬਹੁਤੇ ਸਾਡੇ ਸਿੱਖ ਧਰਮ ਵਿੱਚ ਵੀ ਇਹ ਗੱਲ ਪ੍ਰਚਲਿਤ ਹੈ ਕਿ ਮਾਘ ਦੇ ਮਹੀਨੇ ਵਿੱਚ ਗੁਰਦੁਆਰੇ ਜਾਓ ਬੜਾ ਫਲ ਮਿਲਦਾ ਤਾਂ ਮਾਘ ਦੇ ਮਹੀਨੇ 'ਚ ਗੁਰਦੁਆਰੇ ਦੇ ਵਿੱਚ ਜਾਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ ਮਾਘ 'ਚ ਬਹੁਤ ਫੱਗਣ 'ਚ ਘੱਟ ਜਾਣਗੇ ਇਹਦਾ ਕਾਰਨ ਕੀ ਆ ਕਹਿੰਦੇ ਮਾਘ 'ਚ ਫਲ ਬਹੁਤਾ ਮਿਲਦਾ ਹੈ
ਸਤਨਾਮ
ਕਹਿੰਦੇ ਮਾਘ ਮਹੀਨੇ ਵਿੱਚ ਫਲ ਬਹੁਤਾ ਮਿਲਦਾ ਇਹ ਹਿੰਦੂ ਲੋਕਾਂ ਨੇ ਪਹਿਲੇ ਸਮਿਆਂ 'ਚ ਗੱਲਾਂ ਪ੍ਰਚਲਿਤ ਕੀਤੀਆਂ ਸੀ ਹਿੰਦੂਆਂ ਨੇ ਉਹਨਾਂ ਨੇ ਪੰਡਤਾਂ ਨੇ ਉਹਨਾਂ ਨੇ ਕਹਿਣਾ ਵੀ ਤੀਰਥਾਂ ਉੱਤੇ ਜਿਹੜਾ ਆਏ ਮਾਘ ਦਾ ਮਹੀਨਾ ਇਸ਼ਨਾਨ ਕਰੇ ਇਹਦਾ ਬੜਾ ਵੱਡਾ ਫਲ ਹੈ ਤੇ ਇੱਕ ਮਾਘ ਨੂੰ ਅੱਜ ਪਹਿਲੀ ਆ ਅੱਜ ਵਾਲੇ ਦਿਨ ਇਹ ਹਿੰਦੂ ਲੋਕਾਂ ਦੇ ਵਿੱਚ ਪ੍ਰਾਗ ਤੀਰਥਾਂ ਉੱਤੇ ਇਸ਼ਨਾਨ ਕਰਨ ਦਾ ਬੜਾ ਵੱਡਾ ਮਹੱਤਵ ਮੰਨਿਆ ਜਾਂਦਾ ਬਹੁਤ ਲੋਕ ਜਾਂਦੇ ਨੇ ਪਰ ਹੁਣ ਗੁਰਸਿੱਖਾਂ ਨੇ ਅਰਜ਼ ਕੀਤੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਮਹਾਰਾਜ ਇਹ ਮਾਘ ਦੇ ਮਹੀਨੇ ਦੇ ਵਿੱਚ ਬਹੁਤ ਲੋਕ ਇਸ਼ਨਾਨ ਕਰਦੇ ਨੇ ਤੀਰਥਾਂ ਤੇ ਜਾਂਦੇ ਨੇ ਸਾਡੇ ਵਾਸਤੇ ਕੀ ਉਪਦੇਸ਼ ਹੈ ਗੁਰਸਿੱਖਾਂ ਵਾਸਤੇ ਕਿਰਪਾ ਕਰੋ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਮਾਘ ਦੇ ਮਹੀਨੇ ਦੀ ਜਿਹੜੀ 12 ਮਾਹਾਂ ਦੇ ਵਿੱਚ ਆਪਾਂ ਕਥਾ ਸਰਵਣ ਕਰਨੇ ਆ ਜਾਂ ਪੜ੍ਹਨੇ ਸੁਣਨੇ ਆ ਫਿਰ ਮਹਾਰਾਜ ਨੇ ਕਿਰਪਾ ਕੀਤੀ ਗੁਰਸਿੱਖਾਂ ਨੂੰ ਉਸ ਵਹਿਮ ਵਿੱਚੋਂ ਕੱਢਿਆ ਕਹਿੰਦੇ ਵੀ ਅਸਲੀ ਇਸ਼ਨਾਨ ਕਿਹੜਾ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਧੂੜੀ ਕਹਿੰਦੇ ਮਾਘ ਦਾ ਮਹੀਨਾ ਮੱਜਨ ਕਹੀਏ ਇਸ਼ਨਾਨ ਕਰਨਾ ਜੇ ਤੂੰ ਮਾਘ ਦੇ ਮਹੀਨੇ ਨੂੰ ਸਫਲ ਬਣਾਉਣਾ ਹੈ ਜੇ ਤੂੰ ਇਸ਼ਨਾਨ ਕਰਨਾ ਹੈ ਤੇ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰ ਸਾਧੂਆਂ ਦੀ ਧੂੜੀ 'ਚ ਇਸ਼ਨਾਨ ਕਰਨ ਦਾ ਭਾਵ ਕੀ ਆ ਮਨ ਵਿੱਚ ਨਿਮਰਤਾ ਲੈ ਆ ਨੀਵਾਂ ਹੋ ਜਾ ਮਨ ਨੀਵਾਂ ਕਰ ਲੈ ਮਨ ਨੀਵਾਂ ਕਰਕੇ ਤੇ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਉਹਦੇ ਵਿੱਚ ਫਿਰ ਮਨ ਦਾ ਇਸ਼ਨਾਨ ਕਰਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦਾ ਫਿਰ ਇਸ਼ਨਾਨ ਹੋਵੇ ਮਾਘ ਦੇ ਮਹੀਨੇ ਵਿੱਚ ਸਤ ਸੰਗਤ ਜੀ ਮਾਘ ਦੇ ਮਹੀਨੇ ਦਾ ਬੜਾ ਵੱਡਾ ਮਹੱਤਵ ਹੈ ਹਿੰਦੂ ਵੀ ਜਾਂਦੇ ਨੇ ਸਿੱਖ ਧਰਮ ਵਿੱਚ ਇਸ ਗੱਲ ਇਸ ਦਿਨ ਇੱਕ ਤੇ ਹੁਣ ਮੁਕਤਸਰ ਸਾਹਿਬ ਸੰਗਤਾਂ ਬਹੁਤ ਜਾਂਦੀਆਂ ਇੱਕ ਮਾਘ ਨੂੰ ਦੱਸਿਆ ਜਾਂਦਾ ਵੀ ਉਹਨਾਂ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਜਿਨ੍ਹਾਂ ਨੇ ਖਦਰਾਣੇ ਦੀ ਢਾਬ ਤੇ ਮੁਕਤਸਰ ਸਾਹਿਬ ਜੰਗ ਹੋਇਆ 30 ਪੋਹ ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੱਕ ਮਾਘ ਨੂੰ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਤੇ ਇੱਕ ਮਾਘ ਵਾਲੇ ਦਿਨ ਹੀ ਸਤਿਗੁਰਾਂ ਨੇ ਬਚਨ ਕੀਤਾ ਉੱਥੇ ਕਿਰਪਾ ਕੀਤੀ ਮੁਕਤਸਰ 40 ਮੁਕਤੇ